ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਖ ਸੋਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ। ਸੁਖ ਸੋਹਿਲੜਾ ਹਰ ਧਿਆਵਹੁ, ਗੁਰਮੁਖ ਹਰ ਫਲ ਪਾਵਹੁ। ਗੁਰਮੁਖ ਫਲ ਪਾਵਹੁ ਹਰ ਨਾਮ ਧਿਆਵਹੁ, ਜਨਮ ਜਨਮ ਕੇ ਦੁਖ ਨਿਵਾਰੇ। ਬਲਿਹਾਰੀ ਗੁਰ ਆਪਣੇ ਵਿਟਹੁ, ਜਿਨ ਕਾਰਜ ਸਭ ਸਵਾਰੇ। ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ। ਨਾਨਕ ਕਹੈ ਸੁਣਹੁ ਜਨ ਪਾਈ, ਸੁਖ ਸੋਹਿਲੜਾ ਹਰ ਧਿਆਵਹੁ। ਹਰ ਪ੍ਰਭ ਕਿਰਪਾ ਕਰੇ ਹਰ ਜਪਹੁ, ਸੁਖ ਫਲ ਹਰ ਜਨ ਪਾਵਹੁ। ਨਾਨਕ ਕਹੈ ਸੁਣੋ ਜਨ ਪਾਈ, ਸੁਖ ਸੋਹਿਲੜਾ ਹਰ ਧਿਆਵਹੁ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸੁਖ ਸੋਹਿਲੜਾ ਹਰ ਧਿਆਵਹੁ।
ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ, ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਅੱਤ ਉੱਚੇ ਭਾਗ ਹਨ। ਆਪਾਂ ਨੂੰ ਚੌਥੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ, ਤਿੰਨਾਂ ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ ਦੇ ਦਿਹਾੜਿਆਂ 'ਤੇ ਸੰਸਾਰ ਦੇ ਕੋਨੇ ਕੋਨੇ ਵਿੱਚੋਂ ਉਹਨਾਂ ਸਤਿਗੁਰਾਂ ਦੀ ਵਸਾਈ ਹੋਈ ਮਹਾਨ ਨਗਰੀ, ਉਹਨਾਂ ਸਤਿਗੁਰਾਂ ਦੇ ਮਹਾਨ ਸਿਰਜੇ ਹੋਏ ਅੰਮ੍ਰਿਤ ਸਰੋਵਰ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਕਰਨ ਦਾ, ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲ ਕਰਨ ਦਾ, ਸਤ ਸੰਗਤ ਕਰਨ ਦਾ ਸ਼ੁਭ ਸੁਭਾਗਾ ਸਮਾਂ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਦੇ ਪਾਵਨ ਪ੍ਰਕਾਸ਼ ਅਵਤਾਰ ਗੁਰਪੁਰਬ 7 ਤਾਰੀਖ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਹੀ ਖਾਲਸਾ ਪੰਥ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਔਰ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਵਿੱਚ ਪਿਛਲੇ ਦਿਨਾਂ ਤੋਂ ਸ਼ਹਿਰ ਦੇ ਅੰਦਰ ਗੁਰਮਤਿ ਦੇ ਸਮਾਗਮਾਂ ਦੇ ਪ੍ਰਵਾਹ ਚੱਲ ਰਹੇ ਹਨ, ਬਲਕਿ ਸੰਸਾਰ ਦੇ ਕੋਨੇ ਕੋਨੇ ਵਿੱਚ ਹੀ ਸਤਿਗੁਰਾਂ ਦਾ ਇਹ ਪ੍ਰਕਾਸ਼ ਅਵਤਾਰ ਗੁਰਪੁਰਬ ਸੰਗਤਾਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਣ ਜਾ ਰਹੀਆਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਫਰਮਾਨ ਹੈ, ਹਉ ਕੁਰਬਾਣੀ ਤਿੰਨਾਂ ਗੁਰਸਿੱਖਾਂ ਪਾਏ ਭਗਤ ਗੁਰਪੁਰਬ ਕਰੰਦੇ। ਉਹਨਾਂ ਗੁਰਸਿੱਖਾਂ ਤੋਂ ਅਸੀਂ ਕੁਰਬਾਨ ਬਲਿਹਾਰ ਜਾਂਦੇ ਹਾਂ ਜਿਹੜੇ ਆਪਣੇ ਸਤਿਗੁਰਾਂ ਦੇ ਗੁਰਪੁਰਬ ਬੜੀ ਸ਼ਰਧਾ ਭਾਵਨਾ ਨਾਲ ਮਨਾਉਣਾ ਕਰਦੇ ਹਨ। ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਵਿੱਚ, ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ, ਸ਼੍ਰੀ ਗੋਇੰਦਵਾਲ ਸਾਹਿਬ ਹਜ਼ੂਰ ਦੇ ਪਾਵਨ ਦਰਸ਼ਨ ਕਰਨ ਵਾਸਤੇ ਬੜੀ ਭਾਵਨਾ ਸ਼ਰਧਾ ਦੇ ਨਾਲ ਸਤਿਗੁਰਾਂ ਦੇ ਚਰਨਾਂ ਵਿੱਚ ਅੱਪੜੇ ਹਨ। ਸਤਿਗੁਰੂ ਜੀ ਦੇ ਦਰਸ਼ਨ ਕੀਤੇ ਹੈ। ਬੌਲੀ ਸਾਹਿਬ ਜੀ ਦੀ ਬੜੀ ਸੁੰਦਰ ਕਾਰ ਸੇਵਾ ਚੱਲ ਰਹੀ ਹੈ। ਸਭ ਤੋਂ ਪਹਿਲਾਂ ਗੁਰ ਤੀਰਥ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਿਆਸ ਦਰਿਆ ਦੇ ਕਿਨਾਰੇ 'ਤੇ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਚਨਾ ਕੀਤਾ ਹੈ। ਭਾਵ ਜਿੱਥੇ ਸਤਿਗੁਰੂ ਜੀ ਨੇ ਬੌਲੀ ਸਾਹਿਬ ਜੀ ਦੀ ਰਚਨਾ ਕੀਤੀ, ਜਿਸ ਬੌਲੀ ਸਾਹਿਬ ਦੇ ਵਿੱਚ ਸੰਗਤਾਂ ਨੂੰ ਇਸ਼ਨਾਨ ਕਰਨ ਦੀ ਸਤਿਗੁਰੂ ਜੀ ਨੇ ਆਗਿਆ ਦੇਣਾ ਕੀਤੀ, ਉਹਨਾਂ ਸਮਿਆਂ ਵਿੱਚ ਵੀ ਜਾਤ ਪਾਤ ਦਾ ਬੜਾ ਭਾਰੀ ਵਿਤਕਰਾ ਸੀ। ਸਤਿਗੁਰੂ ਜੀ ਨੇ ਐਸੇ ਵਿਤਕਰੇ ਦੂਰ ਕਰਨ ਵਾਸਤੇ ਮਨੁੱਖ ਮਾਤਰ ਨੂੰ ਵਾਹਿਗੁਰੂ ਦੀ ਅੰਸ਼ ਜਾਣਦਿਆਂ ਹੋਇਆਂ, ਜਾਂ ਇਉਂ ਕਹਿ ਲਓ ਕਿ ਸਾਡੇ ਅੰਦਰ ਇਹ ਦ੍ਰਿੜ ਨਿਸ਼ਚਾ ਪ੍ਰਪੱਕ ਕਰਾਉਣ ਵਾਸਤੇ ਕਿ ਸੰਸਾਰ ਦੇ ਅੰਦਰ ਇਹੋ ਵਿਸ ਸੰਸਾਰ ਤੁਮ ਦੇਖਦੇ ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਸਤਿਗੁਰੂ ਜੀ ਨੇ ਉਹ ਵਰਣ ਵੰਡ ਦਾ ਜਿਹੜਾ ਵਿਤਕਰਾ ਸੀ ਉਸ ਨੂੰ ਦੂਰ ਕਰਨ ਵਾਸਤੇ ਇਹ ਮਹਾਨ ਗੁਰਤੀਰਥ ਬੌਲੀ ਸਾਹਿਬ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਰਚਨਾ ਕੀਤੇ। ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਇਸ ਸੰਸਾਰ ਅੰਦਰ ਇਸ ਧਰਤੀ ਦੇ ਉੱਤੇ ਜਿਹੜੇ ਅਨਮਤਾਂ ਦੇ ਹੋਰ ਧਰਮਾਂ ਦੇ ਤੀਰਥ ਸਨ, ਉਹਨਾਂ ਉੱਤੇ ਉੱਚ ਜਾਤੀ ਦੇ ਲੋਕਾਂ ਨੂੰ ਹੀ ਜਾਣ ਦੀ ਆਗਿਆ ਸੀ, ਨੀਵੀਂ ਜਾਤੀ ਵਾਲੇ ਲੋਕ ਉਹਨਾਂ ਤੀਰਥਾਂ 'ਤੇ ਇਸ਼ਨਾਨ ਨਹੀਂ ਕਰ ਸਕਦੇ ਸਨ, ਉਹਨਾਂ ਧਾਰਮਿਕ ਅਸਥਾਨਾਂ ਦੀ ਯਾਤਰਾ ਨਹੀਂ ਕਰ ਸਕਦੇ ਸਨ। ਇਹ ਪਰਉਪਕਾਰ ਮੇਰੇ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ 10 ਪਾਤਸ਼ਾਹੀਆਂ ਨੇ ਸਾਡੇ ਉੱਤੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਕੀਤਾ ਹੈ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕਉ ਸਾਂਝਾ, ਔਰ ਗੋਇੰਦਵਾਲ ਸਾਹਿਬ ਵਿਖੇ ਵੀ ਐਸਾ ਮਹਾਨ ਗੁਰਤੀਰਥ ਰਚਿਆ, ਬੌਲੀ ਸਾਹਿਬ ਰਚਿਆ, ਜਿਸ ਵਿੱਚ ਹਰ ਪ੍ਰਾਣੀ ਮਾਤਰ ਆ ਕੇ ਇਸ਼ਨਾਨ ਕਰੇ, ਲੰਗਰ ਵਿੱਚ ਪੰਗਤ ਵਿੱਚ ਬੈਠ ਕੇ ਬਿਨਾਂ ਵਿਤਕਰੇ ਤੋਂ ਹਰ ਪ੍ਰਾਣੀ ਮਾਤਰ ਉੱਥੇ ਬੈਠ ਕੇ ਪ੍ਰਸ਼ਾਦਾ ਛਕੇ, ਔਰ ਸੰਗਤ ਦੇ ਵਿੱਚ ਬੈਠ ਕੇ ਕੀਰਤਨ ਕਥਾ ਸੁਣੇ। ਇਹ ਮਹਾਨ ਬਖਸ਼ਿਸ਼ਾਂ ਇਸ ਲੁਕਾਈ ਉੱਤੇ ਸਤਿਗੁਰਾਂ ਨੇ ਕਰਨਾ ਕੀਤੀਆਂ ਹਨ। ਜਦੋਂ ਬੌਲੀ ਸਾਹਿਬ ਜੀ ਦੀ ਸੇਵਾ ਹੋ ਰਹੀ ਸੀ, ਉਸ ਸੇਵਾ ਵਿੱਚ ਜਿੱਥੇ ਮਹਾਨ ਗੁਰਸਿੱਖ ਬਾਬਾ ਬੁੱਢਾ ਜੀ ਜੈਸੇ, ਮਾਤਾ ਸੇਵਾ ਜੀ ਜੈਸੇ, ਐਸੇ ਗੁਰਸਿੱਖ ਮਾਈ ਭਾਈ ਮਹਾਂਪੁਰਖ ਅਤੇ ਅਣਗਿਣਤ ਸੰਗਤਾਂ ਸੇਵਾ ਕਰਦੀਆਂ ਸਨ, ਉਸ ਬੌਲੀ ਸਾਹਿਬ ਜੀ ਦੀ ਸੇਵਾ ਆਪਣੇ ਸੀਸ ਉੱਤੇ ਟੋਕਰੇ ਢੋਂਦਿਆਂ ਹੋਇਆਂ ਮਿੱਟੀ ਦੇ ਹੱਥੀ ਕਹੀਆਂ ਚਲਾਉਂਦਿਆਂ ਹੋਇਆਂ, ਇੱਟਾਂ ਦੀ ਢੁਆਈ ਕਰਦਿਆਂ, ਚੂਨਾ ਤਿਆਰ ਕਰਕੇ ਚਣਾਈ ਵਾਸਤੇ ਹਾਜ਼ਰ ਕਰਦਿਆਂ, ਇਹ ਬਹੁਤ ਵੱਡੀਆਂ ਕਠਿਨ ਸੇਵਾਵਾਂ ਸਨ, ਜਿਹੜੀਆਂ ਸੇਵਾਵਾਂ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਆਪ ਨਿਭਾਉਣਾ ਕੀਤੀਆਂ ਹਨ। ਗੁਰਤਾ ਗੱਦੀ ਦੇ ਕਰਕੇ ਸਮਾਂ ਵਿਸਥਾਰ ਵਿੱਚ ਜਾਣ ਦਾ ਨਹੀਂ ਆਗਿਆ ਨਹੀਂ ਦਿੰਦਾ, ਕਿਉਂਕਿ ਅੱਜ ਦੇ ਸ਼੍ਰੀ ਮੁਖ ਵਾਕ ਵੀ ਵਿਸਥਾਰ ਪੂਰਵਕ ਉਹਨਾਂ ਦੀ ਲਮੇਰੀ ਵਿਆਖਿਆ ਹੈ। ਸੰਖੇਪ ਵਿੱਚ ਹੀ ਬੇਨਤੀਆਂ ਕਰਨੀਆਂ ਹਨ। ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ 'ਤੇ ਪ੍ਰਸੰਨ ਹੋ ਕੇ ਗੁਰਤਾ ਗੱਦੀ ਦੀ ਬਖਸ਼ਿਸ਼ ਕੀਤੀ ਹੈ, ਉਸ ਵਕਤ ਆਗਿਆ ਕੀਤੀ ਸੀ ਕਿ ਪੁਰਖਾ, ਤੁਸੀਂ ਇਸ ਦਿਸ਼ਾ ਨੂੰ ਜਾ ਕੇ ਇੱਕ ਮਹਾਨ ਗੁਰਤੀਰਥ ਰਚਣਾ ਹੈ, ਸਰੋਵਰ ਦੀ ਸੇਵਾ ਕਰਵਾਉਣੀ ਹੈ ਔਰ ਉਹ ਨਗਰੀ ਵਸਾਉਣੀ ਹੈ, ਉਹ ਸੇਵਾ ਤੁਹਾਡੇ ਜਿੰਮੇ ਲੱਗੀ ਹੋਈ ਹੈ। ਸਤਿਗੁਰੂ ਜੀ ਨੇ ਸੀਸ ਝੁਕਾ ਕੇ ਧੰਨ ਗੁਰੂ ਅਮਰਦਾਸ ਜੀ ਦੀ ਆਗਿਆ ਨੂੰ ਮੰਨਦਿਆਂ ਹੋਇਆਂ ਇਸ ਧਰਤੀ 'ਤੇ ਆ ਕੇ ਇਹ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਵਸਾਉਣਾ ਕੀਤੀ ਹੈ। ਡਿੱਠੇ ਸਭੇ ਥਾਪ ਨਹੀਂ ਤੁਧ ਡੇਹਿਆ, ਬਧੋ ਪੁਰਖ ਵਧਾਤੈ ਤਾਂ ਤੂੰ ਸੋਹਿਆ, ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਹਾਇਆ ਰਾਮਦਾਸ ਸਰ। ਸਾਧ ਸੰਗਤ ਜੀ, ਹਰ ਧਰਮ ਦੇ ਦੁਨੀਆਂ ਵਿੱਚ ਤੀਰਥ ਹਨ, ਸਾਰਿਆਂ ਦਾ ਹੀ ਸਨਮਾਨ ਹੈ। ਗੁਰੂ ਘਰ ਦਾ ਮਤ ਅਦਵੈਤ ਹੈ, ਕਿਸੇ ਨਾਲ ਕੋਈ ਵਿਤਕਰਾ ਅਤੇ ਦਵੈਸ਼ ਨਹੀਂ ਕਰਨੀ, ਪਰ ਗੁਰੂ ਘਰ ਦੀਆਂ ਵਿਸ਼ੇਸ਼ਤਾਵਾਂ ਜੋ ਹਨ ਉਹਨਾਂ ਦੇ ਤੁਲ ਦੁਨੀਆਂ ਦੇ ਵੱਡੇ ਵੱਡੇ ਤੀਰਥ ਵੀ ਔਰ ਦੂਸਰੇ ਧਰਮਾਂ ਦੇ ਧਾਰਮਿਕ ਅਸਥਾਨ ਵੀ ਗੁਰੂ ਘਰ ਦੀ ਮਹਿਮਾ ਦੇ ਤੁਲ ਨਹੀਂ ਹੋ ਸਕਦੇ। ਐਡੀ ਵੱਡੀ ਵਿਲੱਖਣਤਾ, ਖਾਲਸਾ ਪੰਥ ਕੋਲ ਦੇ ਜਿਹੜੀਆਂ ਦੋ ਮਹਾਨ ਬਖਸ਼ਿਸ਼ਾਂ ਹਨ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤ ਸਰੋਵਰ ਔਰ ਸਤਿਗੁਰਾਂ ਨੇ ਜਿਹੜਾ ਸਾਨੂੰ ਮੂਲ ਮੰਤਰ ਬਖਸ਼ਿਸ਼ ਕੀਤਾ, ਇਹ ਮਹਾਨ ਬਖਸ਼ਿਸ਼ਾਂ ਦਾ ਦੁਨੀਆਂ ਵਿੱਚ ਕੋਈ ਸਾਨੀ ਨਹੀਂ ਹੋ ਸਕਦਾ। ਦੁਨੀਆਂ ਦੇ ਤੀਰਥਾਂ ਉੱਤੇ ਸਾਧ ਸੰਗਤ ਜੀ ਆਪੋ ਆਪਣੇ ਧਰਮਾਂ ਦਾ ਪ੍ਰਚਾਰ ਹੁੰਦਾ, ਆਪੋ ਆਪਣੇ ਧਰਮ ਦੇ ਅਨੁਆਈ ਉਹਨਾਂ ਤੀਰਥਾਂ 'ਤੇ ਜਾ ਕੇ ਯਾਤਰਾ ਕਰ ਸਕਦੇ ਹੈ। ਇਸਲਾਮ ਧਰਮ ਦਾ ਸਭ ਤੋਂ ਵੱਡਾ ਧਾਰਮਿਕ ਤੀਰਥ ਮੱਕੇ ਦੀ ਧਰਤੀ ਦੇ ਉੱਤੇ ਕਾਬੇ ਵਿੱਚ ਇਸਲਾਮ ਧਰਮ ਦੇ ਲੋਕ ਜਾ ਕੇ ਉੱਥੇ ਯਾਤਰਾ ਕਰਦੇ ਹੈ, ਪਰ ਕਿਸੇ ਹੋਰ ਧਰਮ ਦੇ ਵਿਅਕਤੀ ਨੂੰ ਉੱਥੇ ਜਾਣ ਦਾ ਹੁਕਮ ਨਹੀਂ। ਹਿੰਦੂ ਧਰਮ ਦੇ ਵੀ ਕੁਝ ਐਸੇ ਤੀਰਥ ਹਨ ਜਿੱਥੇ ਉਸ ਧਰਮ ਨੂੰ ਮੰਨਣ ਵਾਲੇ ਉੱਚ ਜਾਤੀ ਦੇ ਲੋਕ ਹੀ ਉੱਥੇ ਜਾ ਕੇ ਪੂਜਾ ਕਰ ਸਕਦੇ ਹੈ ਜਾਂ ਉੱਥੇ ਦਰਸ਼ਨ ਇਸ਼ਨਾਨ ਕਰ ਸਕਦੇ ਹੈ, ਦੂਸਰੇ ਧਰਮਾਂ ਦੇ ਲੋਕ ਉੱਥੇ ਜਾ ਨਹੀਂ ਸਕਦੇ। ਪਰ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦਾ ਐਸਾ ਮਹਾਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ, ਸਭ ਤੋਂ ਵੱਡੀ ਬਖਸ਼ਿਸ਼ ਦੁਨੀਆ ਦੇ ਕਿਸੇ ਵੀ ਧਾਰਮਿਕ ਅਸਥਾਨ 'ਤੇ ਸਾਧ ਸੰਗਤ ਜੀ ਸਰਬੱਤ ਦੇ ਭਲੇ ਦੀ ਅਰਦਾਸ ਨਹੀਂ ਹੁੰਦੀ। ਸਰਬੱਤ ਦੇ ਭਲੇ ਦੀ ਅਰਦਾਸ ਜੇਕਰ ਹੁੰਦੀ ਹੈ ਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਤੀ ਜਾਂਦੀ ਹੈ, ਕਿਸੇ ਵਿਸ਼ੇਸ਼ ਵਿਅਕਤੀ ਲਈ ਕਦੇ ਵੀ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਨਹੀਂ ਕੀਤੀ ਜਾਂਦੀ। ਹਾਂ, ਸੰਗਤਾਂ ਆਉਂਦੀਆਂ ਹਨ ਆਪਣੀ ਭਾਵਨਾ ਨਾਲ, ਸ਼ਰਧਾ ਨਾਲ ਆਪਣੇ ਹਿਰਦੇ ਵਿੱਚ ਅਰਦਾਸ ਜ਼ਰੂਰ ਕਰਦੀਆਂ ਹਨ, ਔਰ ਇਸ ਦਰ ਤੋਂ ਜੋ ਵੀ ਕੋਈ ਦਾਤ ਆ ਕੇ ਮੰਗਦਾ ਹੈ, ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਧੇਨਾ, ਉਹਨਾਂ ਦੀਆਂ ਸਾਰੀਆਂ ਇਸ਼ਾਵਾਂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਆਪ ਤਰਸ ਕਰਕੇ, ਬਖਸ਼ਿਸ਼ਾਂ ਕਰਕੇ, ਮਿਹਰਾਂ ਕਰਕੇ, ਦਿਆਲਤਾ ਕਰਕੇ ਪੂਰੀਆਂ ਕਰਦੇ ਹਨ। ਪਰ ਜਿਹੜੀਆਂ ਅਰਦਾਸਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਕੀਤੀਆਂ ਜਾਂਦੀਆਂ ਹਨ, ਉਹ ਸਰਬੱਤ ਦੇ ਭਲੇ ਲਈ ਕੀਤੀਆਂ ਜਾਂਦੀਆਂ ਹਨ। ਸਰਬੱਤ ਦਾ ਭਲਾ ਮੰਗਣ ਵਾਲਾ ਦੁਨੀਆ ਵਿੱਚ ਸਭ ਤੋਂ ਸ਼੍ਰੋਮਣੀ ਗੁਰ ਤੀਰਥ ਜੋ ਹੈ, ਇੱਕੋ ਇੱਕ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਹਨ। ਦੂਸਰਾ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ, ਸ੍ਰੀ ਹਰਿਮੰਦਰ ਸਾਹਿਬ ਜੀ ਦੇ ਇਰਦ ਗਿਰਦ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਅੱਠੇ ਪੈਰ ਸਿਫਤ ਸਲਾਹ ਹੋ ਰਹੀ ਹੈ। ਇੱਥੇ ਕੋਈ ਦੁਨਿਆਵੀ ਗੱਲਾਂ ਨਹੀਂ ਕਰ ਸਕਦਾ, ਇੱਧਰ ਉੱਧਰ ਦੀਆਂ ਕੋਈ ਗੱਲਾਂ ਨਹੀਂ ਕਰ ਸਕਦਾ, ਅੱਠੇ ਪਹਿਰ ਉਸ ਵਾਹਿਗੁਰੂ ਦੀ ਸਿਫਤ ਸਲਾਹ ਦੇ ਕੀਰਤਨ, ਨਾਮ ਦਾ ਪ੍ਰਵਾਹ, ਸਿਮਰਨ ਦਾ ਪ੍ਰਵਾਹ, ਭਗਤੀ ਦਾ ਪ੍ਰਵਾਹ ਅੱਠੇ ਪਹਿਰ ਇੱਥੇ ਹਮੇਸ਼ਾ ਵਾਸਤੇ ਨਿਰੰਤਰ ਜਾਰੀ ਰਹਿੰਦਾ ਹੈ। ਔਰ ਸਤਿਗੁਰੂ ਜੀ ਦੇ ਸਮੇਂ ਤੋਂ ਇਹ ਨਾਮ ਦਾ ਪ੍ਰਵਾਹ ਨਿਰੰਤਰ ਇੱਥੇ ਚੱਲ ਰਿਹਾ ਹੈ। ਨੰਬਰ ਤੀਸਰਾ, ਹਰ ਮਜ਼ਹਬ ਦਾ ਲੋਕ, ਹਰ ਪ੍ਰਾਣੀ ਮਾਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅੰਦਰ ਆ ਕੇ ਹਾਜ਼ਰੀ ਭਰ ਸਕਦੇ ਹੈ, ਦਰਸ਼ਨ ਦੀਦਾਰ ਕਰ ਸਕਦੇ ਹੈ, ਕਿਸੇ ਨੂੰ ਵੀ ਕੋਈ ਇਨਕਾਰ ਨਹੀਂ। ਈਸਾਈ ਧਰਮ ਦੇ ਲੋਕ ਵੀ ਆ ਸਕਦੇ ਹੈ, ਯਹੂਦੀ ਲੋਕ ਵੀ ਆ ਸਕਦੇ ਹੈ, ਮੁਸਲਮਾਨ ਵੀ ਆ ਸਕਦੇ ਹੈ, ਹਿੰਦੂ ਧਰਮ ਦੇ ਅਨੁਆਈ ਵੀ ਆ ਸਕਦੇ ਹੈ। ਜਿੱਥੇ ਸਤਿਗੁਰੂ ਜੀ ਦੇ ਅਨੰਨ ਗੁਰਸਿੱਖ, ਗੁਰੂ ਘਰ ਦੇ ਪੈਰੋਕਾਰ ਗੁਰਸਿੱਖ ਆ ਕੇ ਮੱਥਾ ਟੇਕਦੇ ਹੈ, ਉੱਥੇ ਦੂਸਰਿਆਂ ਲਈ ਵੀ ਕੋਈ ਵਿਤਕਰਾ ਨਹੀਂ। ਜਿੱਥੇ ਗੁਰੂ ਕੀਆਂ ਸੰਗਤਾਂ ਨਮਸਕਾਰ ਕਰਦੀਆਂ, ਉੱਥੇ ਦੂਸਰੇ ਧਰਮਾਂ ਦੇ ਲੋਕ ਵੀ ਇੱਥੇ ਆ ਕੇ ਨਮਸਕਾਰ ਕਰਦੇ ਆ। ਦਾਸ ਨੇ ਕਈ ਵਾਰੀ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਐਸੀਆਂ ਮਹਾਨ ਰੂਹਾਂ ਦੇ ਦਰਸ਼ਨ ਕੀਤੇ ਹੈ, ਔਰ ਮੈਂ ਕਈ ਵਾਰੀ ਵੇਖਿਆ ਕਿ ਮੁਸਲਮਾਨ ਵੀਰ ਕਦੇ ਸਾਧ ਸੰਗਤ ਜੀ ਦੂਸਰੇ ਧਰਮ ਦੇ ਤੀਰਥ ਦੇ ਦਰਸ਼ਨ ਨਹੀਂ ਕਰਨ ਜਾਂਦੇ। ਵੇਖਣ ਜਾ ਸਕਦੇ ਹੈ ਪਰ ਸ਼ਰਧਾ ਭਾਵਨਾ ਨਾਲ ਸਿਜਦਾ ਨਹੀਂ ਕਰਦੇ। ਉਹ ਉਹਨਾਂ ਦੇ ਧਰਮ ਦੇ ਅੰਦਰ ਇੱਕ ਬੜਾ ਸੁੰਦਰ ਅਸੂਲ ਹੈ ਕਿ ਉਹ ਖੁਦਾ ਤੋਂ ਬਿਨਾਂ ਕਿਸੇ ਨੂੰ ਸਿਜਦਾ ਨਹੀਂ ਕਰਦੇ, ਨਮਸਕਾਰ ਨਹੀਂ ਕਰਦੇ, ਭਾਵ ਅਕਾਲ ਪੁਰਖ ਨੂੰ ਹੀ ਉਹ ਮੱਥਾ ਟੇਕਦੇ ਹੈ। ਹੋਰ ਕਿਸੇ ਨੂੰ ਸਿਜਦਾ ਕਰਨਾ, ਮੱਥਾ ਟੇਕਣਾ ਉਹਨਾਂ ਦੇ ਧਰਮ ਦੇ ਵਿੱਚ ਕਦੇ ਵੀ ਆ ਗਿਆ ਨਹੀਂ। ਪਰ ਮੁਸਲਮਾਨ ਵੀਰ ਵੀ ਸ੍ਰੀ ਹਰਿਮੰਦਰ ਸਾਹਿਬ ਦਰਸ਼ਨ ਕਰਦੇ, ਨਮਸਕਾਰਾਂ ਕਰਦੇ, ਸਿਮਰਨ ਭਗਤੀ ਬੰਦਗੀ ਕਰਦੇ ਅਨੇਕਾਂ ਵਾਰੀ ਤੁਸੀਂ ਵੇਖਦੇ ਹੋ। ਇੱਥੇ ਬਸ ਨਹੀਂ, ਹਾਜੀ ਪੀਰ ਜਿਨ੍ਹਾਂ ਨੇ ਚੰਦਨ ਦਾ ਇੱਕ ਬੜਾ ਸੁੰਦਰ ਬੇਸ਼ਕੀਮਤੀ ਜੋ ਚੌਰ ਸੀ ਚੰਦਨ ਦੀ ਲੱਕੜ ਦਾ, ਇੱਕ ਮੱਕੇ ਦੇ ਵਿੱਚ ਬਣਾ ਕੇ ਭੇਟਾ ਕੀਤਾ ਅੱਜ ਤੋਂ ਬਹੁਤ ਸਾਲ ਪਹਿਲਾਂ, ਅਤੇ ਇੱਕ ਸ੍ਰੀ ਹਰਿਮੰਦਰ ਸਾਹਿਬ ਲਈ ਭੇਟਾ ਕਰਕੇ ਗਏ ਸਨ। 7 ਤਾਰੀਖ ਨੂੰ ਲਗਭਗ 8:30 ਵਜੇ ਤੋਂ 12:15, 12:30 ਵਜੇ ਤੱਕ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜਲਾਓ ਸਾਹਿਬ ਲੱਗਣਗੇ, ਔਰ ਉਸ ਸਮੇਂ ਉਸ ਚੰਦਨ ਦੇ ਚੌਰ ਦੇ ਵੀ ਸੰਗਤਾਂ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਦਰਸ਼ਨ ਕਰਦੀਆਂ ਹਨ, ਜਿੱਥੇ ਹੋਰ ਬੇਸ਼ਕੀਮਤੀ ਭੇਟਾਵਾਂ ਦੇ ਸੰਗਤਾਂ ਨੂੰ ਦੀਦਾਰ ਹੁੰਦੇ ਹੈ। ਸੋ ਉਸ ਪੀਰ ਨੇ, ਉਸ ਵੀਰ ਨੇ ਇੱਕ ਮੱਕੇ ਦੇ ਵਿੱਚ, ਦੂਸਰਾ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ, ਉਹ ਚੰਦਨ ਦੇ ਬਣਾਏ ਆਪਣੇ ਹੱਥੀ ਚੌਰ ਸਾਲਾਂ ਬੱਧੀ, 7 ਸਾਲ ਤੋਂ ਉੱਤੇ ਸਮਾਂ ਲਾ ਕੇ ਉਹ ਚੌਰ ਤਿਆਰ ਕੀਤੇ ਅਤੇ ਹਰਿਮੰਦਰ ਸਾਹਿਬ ਦੇ ਅੰਦਰ ਭੇਟਾ ਕੀਤੇ। ਸੋ ਸਾਧ ਸੰਗਤ ਜੀ, ਕਹਿਣ ਤੋਂ ਭਾਵ ਹਰ ਧਰਮ ਦਾ ਮਨੁੱਖ, ਹਰ ਪ੍ਰਾਣੀ ਮਾਤਰ ਸਾਰੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਹਜ਼ੂਰ ਦੇ ਦਰਸ਼ਨ ਕਰਕੇ ਨਮਸਕਾਰ ਕਰਦੇ ਹੈ ਔਰ ਮਨ ਇੱਛਤ ਦਾਤਾਂ ਪ੍ਰਾਪਤ ਕਰਦੇ ਹਨ। ਚੌਥਾ, ਸਾਧ ਸੰਗਤ ਜੀ ਕਿਸੇ ਵੀ ਧਾਰਮਿਕ ਅਸਥਾਨ ਉੱਤੇ ਇਤਨਾ ਵੱਡਾ ਸੁੰਦਰ ਲੰਗਰ ਨਹੀਂ ਚੱਲਦਾ ਜਿਤਨਾ ਵੱਡਾ ਲੰਗਰ ਇਸ ਅਸਥਾਨ ਉੱਤੇ ਨਿਰੰਤਰ ਜਾਰੀ ਅੱਠੇ ਪੈਰ ਸਵਾ ਲੱਖ ਡੇਢ ਲੱਖ ਤੋਂ ਲੈ ਕੇ ਰੋਜ਼ਾਨਾ ਸੰਗਤਾਂ ਦੁਨੀਆ ਦੇ ਕੋਨੇ ਕੋਨੇ ਵਿੱਚੋਂ ਚੱਲ ਕੇ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੇ ਲੰਗਰ ਵਿੱਚੋਂ ਪ੍ਰਸ਼ਾਦ ਛਕਦੀਆਂ ਹਨ। ਸਾਧ ਸੰਗਤ ਜੀ, ਇਹ ਤਾਂ ਰੋਜ਼ਾਨਾ ਦੀ ਗਿਣਤੀ ਹੈ ਨਾ, ਪਰ ਜਦੋਂ ਗੁਰਪੁਰਬ ਹੁੰਦੇ ਹੈ ਉਦੋਂ ਤਾਂ ਇਹ ਗਿਣਤੀ ਬੇਗਿਣਤ ਭਾਵ ਲੱਖਾਂ ਤੋਂ ਵੀ ਅੱਗੇ, ਪੰਜ ਪੰਜ ਚਾਰ ਚਾਰ ਅੱਠ ਅੱਠ ਲੱਖ ਤੱਕ ਸੰਗਤਾਂ ਲਗਾਤਾਰ ਇੱਥੇ ਆ ਕੇ ਦਰਸ਼ਨ ਵੀ ਕਰਦੀਆਂ ਹਨ ਅਤੇ ਲੰਗਰ ਵਿੱਚੋਂ ਪ੍ਰਸ਼ਾਦਾ ਵੀ ਛਕਦੀਆਂ ਹਨ। ਇਤਨਾ ਵੱਡਾ ਲੰਗਰ ਦੁਨੀਆ ਵਿੱਚ ਕਿਸੇ ਵੀ ਧਾਰਮਿਕ ਸਥਾਨ 'ਤੇ ਨਿਰੰਤਰ ਨਹੀਂ ਚੱਲਦਾ ਜਿਹੜਾ ਲੰਗਰ ਸਤਿਗੁਰੂ ਮਹਾਰਾਜ ਜੀ ਦੇ, ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਅੱਠੇ ਪਹਿਰ ਚੱਲਦਾ ਹੈ। ਔਰ ਪੰਜਵਾਂ ਸਾਧ ਸੰਗਤ ਜੀ, ਦੁਨੀਆ ਦੇ ਵੱਖ ਵੱਖ ਧਾਰਮਿਕ ਸਥਾਨਾਂ 'ਤੇ ਮੈਨੂੰ ਵੀ ਜਾਣ ਦਾ ਮੌਕਾ ਮਿਲਿਆ, ਤੁਹਾਡੇ ਵਿੱਚੋਂ ਵੀ ਬੇਅੰਤ ਸੰਗਤਾਂ ਨੇ ਵੱਖ ਵੱਖ ਧਰਮਾਂ ਦੇ ਸਥਾਨਾਂ ਦੀ ਯਾਤਰਾ ਕੀਤੀ ਹੋਵੇਗੀ, ਪਰ ਇਤਨੀ ਵੱਡੀ ਸ਼ਾਂਤੀ, ਰੂਹਾਨੀਅਤ ਦਾ ਕੇਂਦਰ ਕਹਿ ਲਓ, ਰੂਹ ਨੂੰ ਸਰਸ਼ਾਰ ਕਰਨ ਵਾਲਾ ਇਹ ਸਥਾਨ, ਜਦੋਂ ਵਿਦੇਸ਼ਾਂ ਦੇ ਵੱਡੇ ਉੱਚ ਪਦਵੀਆਂ 'ਤੇ ਬੈਠੇ ਰਾਜਨੀਤਿਕ ਲੋਕ ਵੀ ਇੱਥੇ ਦਰਸ਼ਨ ਕਰਨ ਆਉਂਦੇ ਹੈ ਨਾ, ਜਿਨ੍ਹਾਂ ਨੇ ਸਿੱਖ ਧਰਮ ਦਾ ਕੇਵਲ ਨਾਂ ਹੀ ਸੁਣਿਆ ਸੀ ਪਰ ਜਦੋਂ ਇੱਥੇ ਆ ਕੇ ਪ੍ਰਕਰਮਾਂ ਦੇ ਅੰਦਰ ਆਪਣਾ ਕਦਮ ਰੱਖਦੇ ਹੈ, ਇੱਕ ਗੱਲ ਤੋਂ ਪ੍ਰਭਾਵਿਤ ਹੋ ਕੇ ਜਾਂਦੇ ਹੈ ਕਿ ਇਤਨੀ ਵੱਡੀ ਸ਼ਾਂਤੀ ਸਾਨੂੰ ਕਿਤੋਂ ਵੀ ਪ੍ਰਾਪਤ ਨਹੀਂ ਹੋਈ ਜਿੰਨੀ ਸ਼ਾਂਤੀ ਸਾਨੂੰ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਹੀ, ਪ੍ਰਕਰਮਾਂ ਦੇ ਵਿੱਚ ਭਾਵ ਦੂਰੋਂ ਦਰਸ਼ਨ ਕਰਦਿਆਂ ਹੀ, ਪ੍ਰਕਰਮਾਂ ਦੇ ਵਿੱਚ ਨਤਮਸਤਕ ਹੁੰਦਿਆਂ ਹੀ ਸ਼ਾਂਤੀ ਦਾ ਸਾਨੂੰ ਖਜ਼ਾਨਾ ਮਿਲ ਜਾਂਦਾ ਹੈ। ਸਾਧ ਸੰਗਤ ਜੀ, ਇਤਨੀ ਵੱਡੀ ਸ਼ਾਂਤੀ, ਇਤਨੀਆਂ ਵੱਡੀਆਂ ਬਰਕਤਾਂ, ਇਤਨੀਆਂ ਵੱਡੀਆਂ ਬਖਸ਼ਿਸ਼ਾਂ। ਡਾਕਟਰ ਭਾਈ ਵੀਰ ਸਿੰਘ ਜੀ ਬੜਾ ਸੁੰਦਰ ਸ਼ਬਦ ਵਰਤਦੇ ਹੈ ਕਿ ਜੋ ਦੁਨੀਆ ਦਾ ਪ੍ਰਾਣੀ ਮਾਤਰ ਸ੍ਰੀ ਹਰਿਮੰਦਰ ਸਾਹਿਬ ਆਇਆ, ਇੱਥੋਂ ਫੈਜ਼ਯਾਬ ਹੋ ਕੇ ਗਿਆ, ਭਾਵ ਬਰਕਤਾਂ ਲੈ ਕੇ ਗਿਆ, ਕਦੇ ਇੱਥੋਂ ਖਾਲੀ ਨਹੀਂ ਗਿਆ। ਇਸ ਦਰ ਤੋਂ ਧਰਮ, ਅਰਥ, ਕਾਮ, ਮੋਖ, ਇਹ ਸਾਰੀਆਂ ਹੀ ਦਾਤਾਂ ਇਸ ਦਰ ਤੋਂ ਪ੍ਰਾਪਤ ਹੁੰਦੀਆਂ ਹਨ। ਸੋ ਐਸੀ ਮਹਾਨ ਕਿਰਪਾ, ਫਿਰ ਸਰੋਵਰ ਹੈ ਉਹ ਅੰਮ੍ਰਿਤ ਸਰੋਵਰ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ। ਧੰਨ ਗੁਰੂ ਰਾਮਦਾਸ ਜੀ ਦੇ ਸਰੋਵਰ ਵਿੱਚ ਹਰ ਪ੍ਰਾਣੀ ਮਾਤਰ ਇੱਥੇ ਆ ਕੇ ਇਸ਼ਨਾਨ ਕਰਦਾ ਔਰ ਹਰ ਪ੍ਰਾਣੀ ਮਾਤਰ ਦੇ ਦੁੱਖ ਕੱਟੇ ਜਾਂਦੇ ਆ, ਹਰ ਪ੍ਰਾਣੀ ਮਾਤਰ ਇੱਥੋਂ ਬਖਸ਼ਿਸ਼ਾਂ ਲੈ ਕੇ ਜਾਂਦਾ। ਇਹ ਮਹਾਨ ਤਰਸ, ਇਹ ਮਹਾਨ ਰਹਿਮਤ ਧੰਨ ਗੁਰੂ ਰਾਮਦਾਸ ਜੀ ਨੇ ਸਾਡੇ ਉੱਤੇ ਕੀਤੀ ਹੈ। ਸਾਧ ਸੰਗਤ ਜੀ, ਜਦੋਂ ਇਹ ਨਗਰੀ ਸਤਿਗੁਰਾਂ ਨੇ ਵਸਾਈ ਹੈ ਨਾ, 52 ਗੋਤਾਂ ਦੇ ਲੋਕ ਇੱਥੇ ਦੁਨੀਆ ਦੇ ਕੋਨੇ ਵਿੱਚੋਂ ਲਿਆ ਲਿਆ ਕੇ ਵਸਾਏ, ਐਡਾ ਪਰਉਪਕਾਰ, ਜਿਨ੍ਹਾਂ ਕੋਲੇ ਘਰ ਨਹੀਂ ਸਨ ਉਹਨਾਂ ਨੂੰ ਘਰ ਬਣਾ ਕੇ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ, ਜਿਨ੍ਹਾਂ ਕੋਲੇ ਆਪਣੇ ਕਾਰੋਬਾਰ ਚਲਾਉਣ ਵਾਸਤੇ ਕੋਈ ਸਾਧਨ ਨਹੀਂ ਸਨ ਉਹਨਾਂ ਲਈ ਬਾਜ਼ਾਰ ਬਣਾ ਕੇ, ਦੁਕਾਨਾਂ ਬਣਾ ਕੇ ਉਹਨਾਂ ਨੂੰ ਕਾਰੋਬਾਰਾਂ ਦੀਆਂ ਬਖਸ਼ਿਸ਼ਾਂ ਕੀਤੀਆਂ। ਇਤਨੇ ਵੱਡੇ ਵੱਡੇ ਪਰਉਪਕਾਰ ਹਰ ਪ੍ਰਾਣੀ ਮਾਤਰ ਨੂੰ ਬਿਨਾਂ ਵਿਤਕਰੇ ਤੋਂ, ਬਿਨਾਂ ਕਿਸੇ ਵੀ ਫਰਕ ਤੋਂ, ਬਿਨਾਂ ਕਿਸੇ ਭੇਦ ਤੋਂ ਸਤਿਗੁਰਾਂ ਨੇ ਇਸ ਧਰਤੀ 'ਤੇ ਦੁਨੀਆ ਨੂੰ ਲਿਆ ਕੇ ਵਸਾਇਆ। ਸੋ ਸਾਧ ਸੰਗਤ ਜੀ, ਮੇਰੇ ਸਤਿਗੁਰੂ ਜੀ ਦੇ ਕਿੰਨੇ ਕੁ ਪਰਉਪਕਾਰਾਂ ਨੂੰ ਆਪਾਂ ਗਿਣੀਏ, ਗਿਣ ਕੇ ਅੰਤ ਨਹੀਂ ਪਾ ਸਕਦੇ। ਸਾਧ ਸੰਗਤ ਜੀ, ਇਹ ਮਹਾਨ ਬਖਸ਼ਿਸ਼ਾਂ, ਇਹ ਸ਼ਾਂਤੀ ਦਾ, ਇਹ ਧਰਮ ਦਾ, ਇਹ ਚਾਰੇ ਪਦਾਰਥਾਂ ਦਾ ਮਰਕਜ਼, ਇਹ ਮਾਤ ਲੋਕ ਦੇ ਵਿੱਚ ਵਾਹਿਗੁਰੂ ਨੇ ਆਪ ਧੰਨ ਗੁਰੂ ਰਾਮਦਾਸ ਜੀ ਦੁਆਰਾ ਸੱਚਖੰਡ ਦੀ ਰਚਨਾ ਕੀਤੀ ਹੈ। ਇੱਕ ਤਾਂ ਗੁਰਮੁਖਾਂ ਨੂੰ ਵਾਹਿਗੁਰੂ ਦਾ ਦੇਸ਼ ਸੱਚਖੰਡ ਵਸੈ ਨਿਰੰਕਾਰ, ਉਹ ਐਸੀਆਂ ਅਵਸਥਾਵਾਂ ਦੀ ਦਾਤ ਸੱਚਖੰਡ ਦਾ ਨਿਵਾਸ ਪ੍ਰਾਪਤ ਹੁੰਦਾ ਹੈ। ਪਰ ਜਿਨ੍ਹਾਂ ਨੇ ਸੱਚਖੰਡ ਨਹੀਂ ਵੇਖਿਆ ਉਹ ਮਾਤ ਲੋਕ 'ਤੇ ਆ ਕੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਕਰ ਲੈਣ ਤਾਂ ਉਹਨਾਂ ਨੂੰ ਸੱਚਖੰਡ ਦੀ ਪ੍ਰਾਪਤੀ ਹੋ ਜਾਂਦੀ ਹੈ। ਐਸਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਇਹ ਮਹਾਨ ਬਖਸ਼ਿਸ਼ਾਂ ਦਾ ਕੇਂਦਰ ਧੰਨ ਗੁਰੂ ਰਾਮਦਾਸ ਜੀ ਨੇ ਆਪ ਸਥਾਪਿਤ ਕੀਤਾ, ਜਿਨ੍ਹਾਂ ਦਾ ਆਪਾਂ ਗੁਰਪੁਰਬ ਮਨਾਉਣ ਜਾ ਰਹੇ ਹਾਂ। ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਜੋ ਤੀਸਰੇ ਗੁਰਦੇਵ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹੈ, ਉਹਨਾਂ ਦੀ ਕਥਾ ਮਨ ਬਿਰਤੀ ਨੂੰ ਇਕਾਗਰ ਕਰਕੇ ਆਪ ਸੰਗਤਾਂ ਸਰਵਣ ਕਰੋ। ਗੋਇੰਦਵਾਲ ਸਾਹਿਬ ਸੰਗਤਾਂ, ਜਿਵੇਂ ਸਾਧ ਸੰਗਤ ਜੀ ਬੱਦਲ ਚੜ੍ਹ ਚੜ੍ਹ ਆਉਂਦੇ ਹੈ, ਇਸ ਤਰ੍ਹਾਂ ਚਾਰੇ ਦਿਸ਼ਾਵਾਂ ਤੋਂ ਸੰਗਤਾਂ ਬੇਸ਼ੁਮਾਰ ਸਤਿਗੁਰਾਂ ਦੇ ਦਰਸ਼ਨ ਕਰਨ ਵਾਸਤੇ ਉਮੜ ਉਮੜ ਕੇ ਆਉਂਦੀਆਂ ਹਨ। ਅਤੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਸਾਰਿਆਂ ਪਾਸਿਆਂ ਤੋਂ ਆਏ ਪ੍ਰਾਣੀਆਂ ਦਾ ਧਿਆਨ ਹਟਾ ਕੇ ਨਿਰੋਲ ਵਾਹਿਗੁਰੂ ਪਰਮੇਸ਼ੁਰ ਨਾਲ ਜੁੜਨ ਦਾ ਧਿਆਨ ਦਾ ਮਾਰਗ ਜਾਂ ਉਹ ਸਾਧਨ ਸਤਿਗੁਰੂ ਜੀ ਨਾਲ ਉਪਦੇਸ਼ਾਂ ਦੁਆਰਾ ਬਖਸ਼ਿਸ਼ ਕਰਦੇ ਹੋਏ ਸੂਹੀ ਰਾਗ ਦੇ ਅੰਦਰ ਧੰਨ ਗੁਰੂ ਅਮਰਦਾਸ ਜੀ ਇਹ ਸ਼ੰਤ ਬਾਣੀ ਉਚਾਰਨ ਕਰ ਰਹੇ ਹੈ। ਮਨ ਬਿਰਤੀ ਨੂੰ ਇਕਾਗਰ ਕਰਕੇ ਆਏ ਹੋਏ ਸ਼੍ਰੀ ਮੁਖਵਾਕ ਦੀ ਕਥਾ ਆਪ ਸੰਗਤਾਂ ਸ਼ਰਧਾ ਭਾਵਨਾ ਅਤੇ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰੋ।
ਰਾਗ ਸੂਹੀ ਸ਼ੰਤ ਮਹੱਲਾ ਤੀਜਾ ਘਰ ਦੂਜਾ।
ਸੂਹੀ ਰਾਗ ਵਿੱਚ ਸ਼ੰਤ ਨਾਮ ਜਸਦਾ ਹੈ। ਜਿੰਨੀ ਸਤਿਗੁਰਾਂ ਦੀ ਧੁਰਕੀ ਅਕਾਲੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਈਮਾਨ ਹੈ ਨਾ, ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਇਸ ਬਾਣੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਗਈ ਹੈ। ਜਹਾਂਗੀਰ ਜ਼ਾਲਮ ਅੱਤਿਆਚਾਰੀ ਬਾਦਸ਼ਾਹ ਨੇ ਧੰਨ ਗੁਰੂ ਅਰਜਨ ਦੇਵ ਜੀ ਨੂੰ ਸੁਨੇਹਾ ਭੇਜਿਆ ਸੀ ਨਾ ਕਿ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮੇਰੀ ਸਿਫਤ ਲਿਖੋ, ਪੈਗੰਬਰ ਸਾਹਿਬ ਦੀ ਮਹਿਮਾ ਲਿਖੋ। ਸਤਿਗੁਰੂ ਜੀ ਨੇ ਬੜੀ ਬੇਬਾਕੀ ਦੇ ਨਾਲ ਉੱਤਰ ਭੇਜਿਆ ਸੀ ਜਹਾਂਗੀਰ ਨੂੰ, ਕਿਹਾ ਬਾਦਸ਼ਾਹ ਇਹ ਗੁਰਬਾਣੀ ਵਿੱਚ ਕੇਵਲ ਸਿਫਤ ਅਕਾਲ ਪੁਰਖ ਦੀ ਕੀਤੀ ਜਾ ਸਕਦੀ ਹੈ, ਕਿਸੇ ਵਿਅਕਤੀ ਦੀ ਸਿਫਤ ਨਹੀਂ ਇੱਥੇ ਕੀਤੀ ਜਾ ਸਕਦੀ। ਇਸੇ ਇਹਨਾਂ ਕਾਰਨਾਂ ਕਰਕੇ ਹੀ ਅੱਤਿਆਚਾਰੀ ਜ਼ਾਲਮ ਬਾਦਸ਼ਾਹ ਜਹਾਂਗੀਰ ਨੇ ਸਤਿਗੁਰਾਂ ਨੂੰ ਤੱਤੀ ਲੋਹ 'ਤੇ ਬਿਠਾ ਕੇ ਤੱਤਾ ਰੇਤਾ ਸੀਸ ਵਿੱਚ ਪਾਉਣ ਦਾ, ਦੇਗ ਵਿੱਚੋਂ ਉਬਾਲਣ ਦਾ ਹੁਕਮ ਦੇ ਕੇ ਸ਼ਹੀਦ ਕੀਤਾ ਸੀ ਨਾ। ਇਹ ਜਿੰਨੀ ਗੁਰਬਾਣੀ ਹੈ ਇਸ ਵਿੱਚ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਗਈ ਹੈ। ਸ਼ੰਤ ਨਾਮ ਜਸਦਾ ਹੈ, ਵਾਹਿਗੁਰੂ ਦਾ ਜਸ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਗਈ ਹੈ। ਸ਼ੰਤ ਉਸ ਬਾਣੀ ਨੂੰ ਕਿਹਾ ਜਾਂਦਾ ਹੈ ਜਿੱਥੇ ਕਾਵ ਅਤੇ ਸੰਗੀਤ ਦੋਨਾਂ ਦਾ ਸੁਮੇਲ ਹੋਵੇ ਉਸ ਨੂੰ ਸ਼ੰਤ ਕਿਹਾ ਜਾਂਦਾ ਹੈ। ਤੀਸਰਾ ਸ਼ੰਤ ਛੇ ਛੇ ਤੁਕਾਂ ਵਾਲੀਆਂ ਇਹਨਾਂ ਸ਼ਬਦਾਂ ਦੀਆਂ ਪੌੜੀਆਂ ਹਨ, ਛੇ ਛੇ ਤੁਕਾਂ ਵਾਲੀਆਂ ਇਹਨਾਂ ਸ਼ਬਦਾਂ ਦੀਆਂ ਪੌੜੀਆਂ, ਇਹਨਾਂ ਪੌੜੀਆਂ ਵਿੱਚ ਛੇ ਛੇ ਤੁਕਾਂ ਦੀਆਂ ਪੰਗਤੀਆਂ ਹਨ, ਇਸ ਕਰਕੇ ਛੇ ਛੇ ਤੁਕਾਂ ਭਾਵ ਛੇ ਛੇ ਤੁਕਾਂ ਇੱਕ ਇੱਕ ਪੌੜੀ ਵਿੱਚ ਧੰਨ ਗੁਰੂ ਅਮਰਦਾਸ ਜੀ ਨੇ ਸੁਭਾਈਮਾਨ ਕੀਤੀਆਂ ਹਨ। ਸੋ ਸੂਹੀ ਰਾਗ ਸ਼ੰਤਾਂ ਦੇ ਅੰਦਰ ਤੀਸਰੇ ਪਾਤਸ਼ਾਹ ਦੂਸਰੇ ਘਰ ਸੁਰਤਾਲ ਦੇ ਅੰਦਰ ਰਾਗੀ ਸਿੰਘਾਂ ਨੂੰ ਇਸ ਬਾਣੀ ਦਾ ਕੀਰਤਨ ਗਾਇਨ ਕਰਨ ਦੀ ਆਗਿਆ ਕੀਤੀ ਹੈ। ਇਹ ਪਾਵਨ ਸਤਿਗੁਰੂ ਜੀ ਸ਼ਬਦ ਉਚਾਰਨ ਕਰ ਰਹੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦਵੈਤ ਸਰੂਪ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤ ਨਾਸ ਤੋਂ ਰਹਿਤ ਹੈ, ਗੁਰਚੇਤਨ ਸਰੂਪ ਹੈ, ਪ੍ਰਸਾਦ ਆਨੰਦ ਸਰੂਪ ਹੈ, ਜਿਸ ਨੂੰ ਸਤ ਚਿੱਤ ਆਨੰਦ ਕਿਹਾ ਗਿਆ ਹੈ। ਐਸਾ ਉਸ ਵਾਹਿਗੁਰੂ ਦਾ ਇਹ ਵਸਤੂ ਨਿਰਦੇਸ਼ ਮੰਗਲ ਕੀਤਾ ਹੈ ਸਤਿਗੁਰਾਂ ਨੇ।
ਸੁਖ ਸੋਹ ਲੜਾ ਹਰ ਧਿਆਵ।
ਸਾਧ ਸੰਗਤ ਜੀ, ਦੁਨੀਆਂ ਵਿੱਚ ਮਨੁੱਖ ਸੋਖੀ ਸੁੱਖ ਮੰਗਦਾ ਹੈ, ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਏ। ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਦੁਨੀਆਂ ਸੁੱਖ ਮੰਗਦੀ ਹੈ, ਕਦੇ ਦੁੱਖ ਨਾ ਆਵੇ। ਦੁੱਖ ਤੋਂ ਹਰ ਕੋਈ ਡਰਦਾ ਹੈ, ਪਰ ਭਗਤ ਜੀ ਕਹਿੰਦੇ ਹੈ ਸੁਖ ਮੰਗਤ ਦੁੱਖ ਆਗਲ ਆਵੈ, ਸੋ ਸੁਖ ਹਮੋ ਨਾ ਮੰਗਿਆ ਭਾਵੈ। ਕਹਿੰਦੇ ਸੁਖ ਮੰਗਾਂਗੇ, ਸੁਖ ਦੇ ਨਾਲ ਦੁੱਖ ਵੀ ਹੈ। ਗੁਰਬਾਣੀ ਦਾ ਫੁਰਮਾਨ ਹੈ, ਸੁਖ ਦੁੱਖ ਦੋਏ ਦਰ ਕੱਪੜੇ ਪਹਿਰਹਿ ਜਾਏ ਮਨੁੱਖ। ਕਦੇ ਸੁੱਖ ਦਾ ਬਸਤਰ ਪਹਿਨਦਾ, ਕਦੇ ਦੁੱਖਾਂ ਦਾ ਬਸਤਰ ਪਹਿਨਦਾ। ਇਹ ਵਾਹਿਗੁਰੂ ਦਾ ਹੁਕਮ ਹੀ ਇਸ ਤਰ੍ਹਾਂ ਦਾ ਹੈ, ਪਰ ਜੀਵ ਸੁੱਖ ਹੀ ਮੰਗਦਾ ਹੈ। ਸਤਿਗੁਰੂ ਜੀ ਕਹਿੰਦੇ ਭਾਈ ਜੇ ਸੁੱਖ ਚਾਹੁੰਦਾ ਵੀ ਦੁਨੀਆ ਦੇ ਮੈਨੂੰ ਸੁੱਖ ਪ੍ਰਾਪਤ ਹੋਣ ਤਾਂ ਹਰੀ ਨੂੰ ਧਿਆਇਆ ਕਰ। ਸੋਹੇ ਲੜਾ ਦਾ ਅਰਥ ਹੈ ਜਸ ਸਿਫਤ, ਕਿ ਮੈਨੂੰ ਸੁੱਖ ਵੀ ਮਿਲਣ, ਮੇਰੀ ਦੁਨੀਆ ਵਿੱਚ ਵਡਿਆਈ ਵੀ ਹੋਵੇ, ਜਸ ਵੀ ਹੋਵੇ, ਕੀਰਤੀ ਵੀ ਹੋਵੇ। ਇਹ ਦੋ ਦਾਤਾਂ ਹਰ ਮਨੁੱਖੀ ਚਾਹੁੰਦਾ ਹੈ। ਉਹ ਤਾਂ ਕੋਈ ਵਿਰਲੇ ਹੀ ਆ ਗੁਰਮੁਖ, ਉਹ ਵਿਰਲੀਆਂ ਪਵਿੱਤਰ ਰੂਹਾਂ ਹਨ ਜਿਹੜੇ ਇਹ ਮੰਗਦੇ ਹੈ ਵਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕਹਿ ਦੁੱਖ, ਦੇਹੇ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ। ਇੱਕ ਦੁਹ ਝੌਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਅਧ ਨਾਏ ਰਸੀਅੜਾ ਕਾ ਵਿਰਲੀ ਜਾਏ ਬੁੱਠੀ। ਇੱਕ ਦੀ ਦੋਵਾਂ ਚੌਹਾਂ ਦੀ ਕੀ ਗਿਣਤੀ ਕਰਨੀ ਹੈ। ਸਤਿਗੁਰੂ ਕਹਿੰਦੇ ਦੁਨੀਆ ਦੇ ਸੁੱਖਾਂ ਦੇ ਸਵਾਦਾਂ ਵਿੱਚ 98% ਦੁਨੀਆ ਲੁੱਟੀ ਗਈ ਹੈ। ਇੱਕ ਦੋ ਚੌ ਕਿਆ ਗਣੀ ਸਭ ਇਕਤ ਸਾਧ ਮੁੱਠੀ, ਇੱਕ ਅੱਧ ਨਾਏ ਰਸੀਅੜਾ ਕਾ ਵਿਰਲੀ ਜਾਏ ਮੁੱਠੀ। ਅੱਧਾ ਜਗਿਆਸੂ ਹੈ, ਪੂਰਾ ਬ੍ਰਹਮ ਬੇਤਾ ਹੈ ਜਗਿਆਸੂ, ਜਿਹਦੇ ਅੰਦਰ ਵਾਹਿਗੁਰੂ ਦੇ ਮਿਲਾਪ ਦੀ ਆਸਾ ਜਾਗ ਪਈ ਹੈ। ਜਿਹੜਾ ਐਸਾ ਬਈ ਧਰਤੀ ਪਰ ਤਰਤਮ ਵੈਰਾਗ ਦੇ ਸੰਯੁਕਤ ਹੋ ਕੇ ਇਹਨਾਂ ਸਾਧਨਾਂ ਵਿੱਚ ਲੱਗਾ ਹੋਇਆ, ਉਹ ਤਾਂ ਨਹੀਂ ਮੰਗਦਾ, ਉਹ ਤਾਂ ਵਾਹਿਗੁਰੂ ਦੀ ਪ੍ਰਸੰਨਤਾ ਹੀ ਮੰਗਦਾ, ਬਾਕੀ ਦੁਨੀਆ ਸੰਸਾਰ ਦੇ ਸੁੱਖ ਹੀ ਮੰਗਦੀ ਹੈ। ਧੰਨ ਗੁਰੂ ਰਾਮਦਾਸ ਜੀ ਤਾਂ ਬੜਾ ਸੁੰਦਰ ਨਿਰਣਾ ਕਰਦੇ ਆਪਣੀ ਬਾਣੀ ਵਿੱਚ, ਕਹਿੰਦੇ ਐ ਮਨੁੱਖ ਜੇ ਤੂੰ ਦੁਨੀਆ ਦੇ ਸੁੱਖ ਚਾਹੁੰਦਾ ਕਿ ਦੁਨੀਆ ਦੇ ਸੁੱਖ ਵੀ ਮਿਲ ਜਾਣ ਅਤੇ ਮੁਕਤੀ ਵੀ ਪ੍ਰਾਪਤ ਹੋ ਜਾਏ, ਤਾਂ ਫਿਰ ਤੈਨੂੰ ਇੱਕ ਸਾਧਨ ਦੱਸਦੇ ਹਾਂ। ਸਤਿਗੁਰੂ ਜੀ ਇਹ ਪਾਵਨ ਸ਼ਬਦ ਉਚਾਰਦੇ ਹੈ, ਜਿਨੀ ਗੁਰਮੁਖ ਨਾਮ ਤੇ ਆਇਆ ਤਿੰਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ। ਹਰ ਮਨੁੱਖ ਕਹਿੰਦਾ ਮੇਰਾ ਕੰਮ ਜਿਹੜਾ ਮੈਂ ਆਰੰਭ ਕੀਤਾ ਪੂਰਾ ਹੋ ਜਾਏ, ਸਿਰੇ ਲੱਗ ਜਾਏ, ਕੋਈ ਵਿਘਨ ਕੋਈ ਰੁਕਾਵਟ ਨਾ ਪਵੇ। ਵੱਡੇ ਵੱਡੇ ਕਾਰਜ ਲੋਕ ਸ਼ੁਰੂ ਕਰ ਦਿੰਦੇ ਹੈ, ਉਹ ਵਿੱਚੇ ਰੁਕ ਜਾਂਦੇ ਹੈ। ਰਾਜਿਆਂ ਦੇ ਕਾਰਜ ਨਹੀਂ ਸਿਰੇ ਲੱਗਦੇ, ਵੱਡੀਆਂ ਵੱਡੀਆਂ ਹਕੂਮਤਾਂ ਦੇ ਕਾਰਜ ਵਿੱਚ ਹੀ ਅਟਕ ਜਾਂਦੇ ਆ। ਪਰ ਮਹਾਰਾਜ ਕਹਿੰਦੇ ਵੀ ਜਿਹੜੇ ਜਿਨੀ ਗੁਰਮੁਖ ਨਾਮ 'ਤੇ ਆਇਆ, ਜਿਹੜੇ ਨਾਮ 'ਤੇ ਆਉਂਦੇ ਆ ਮੁਖੀ ਗੁਰਾਂ ਤੋਂ ਨਾਮ ਦੀ ਦਾਤ ਲੈ ਕੇ, ਉਹਨਾਂ ਦੇ ਕਾਰਜਾਂ ਵਿੱਚ ਕਦੇ ਵਿਘਨ ਨਹੀਂ, ਕਦੇ ਰੁਕਾਵਟਾਂ ਨਹੀਂ ਪੈਂਦੀਆਂ। ਉਹਨਾਂ ਦੇ ਕਾਰਜ ਹਮੇਸ਼ਾ ਪੂਰੇ ਚੜ੍ਹਦੇ ਆ, ਸਿਰੇ ਲੱਗਦੇ ਆ। ਔਰ ਪਹਿਲੀ ਗੱਲ ਵੀ ਕਾਰਜ ਪੂਰੇ ਹੋਣ, ਵਿਘਨ ਨਾ ਪਵੇ, ਕੋਈ ਰੁਕਾਵਟ ਨਾ ਪਵੇ, ਉਹਦੀ ਜੁਗਤੀ, ਉਹਦਾ ਢੰਗ, ਉਹਦਾ ਤਰੀਕਾ ਮੇਰੇ ਸਤਿਗੁਰੂ ਜੀ ਨੇ ਦੱਸਿਆ। ਜਿਨੀ ਗੁਰਮੁਖ ਨਾਮ 'ਤੇ ਆਇਆ ਤਿੰਨਾ ਫਿਰ ਵਿਘਨ ਨਾ ਹੋਈ ਰਾਮ ਰਾਜੇ, ਜਿਨੀ ਸਤਿਗੁਰ ਪੁਰਖ ਮਨਾਇਆ ਤਿੰਨਾ ਪੂਜੇ ਸਭ ਕੋਈ। ਦੂਜਾ ਕਹਿੰਦਾ ਮੇਰੀ ਪੂਜਾ, ਮੇਰੀ ਵਡਿਆਈ, ਮੇਰਾ ਜਸ, ਮੇਰੀ ਦੁਨੀਆ ਵਿੱਚ ਕੀਰਤੀ ਹੋਵੇ, ਦੁਨੀਆ ਮੇਰਾ ਸੋਹੇਲੜਾ ਸੋਹਲੇ ਗਾਵੇ, ਮੇਰਾ ਜਸ ਕਰੇ ਦੁਨੀਆ। ਮਹਾਰਾਜ ਕਹਿੰਦੇ ਭਾਈ ਜਿਨੀ ਸਤਿਗੁਰ ਪੁਰਖ ਮਨਾਇਆ, ਤੂੰ ਆਪਣੇ ਸਤਿਗੁਰੂ ਨੂੰ ਮਨਾ ਲੈ, ਪ੍ਰਸੰਨ ਕਰ ਲੈ ਸੇਵਾ ਸਿਮਰਨ ਦੁਆਰਾ, ਅਤੇ ਦੁਨੀਆ ਵਿੱਚ ਤੇਰੀ ਸਾਰੇ ਹੀ ਪੂਜਾ ਹੋ ਜਾਏਗੀ। ਅਤੇ ਫਿਰ ਕਹਿੰਦਾ ਮਹਾਰਾਜ ਸੁੱਖ ਵੀ ਸਦਾ ਹੀ ਮਿਲਣੇ ਚਾਹੀਦੇ ਹੈ। ਤਾਂ ਸਤਿਗੁਰੂ ਜੀ ਕਹਿੰਦੇ ਜਿਨੀ ਸਤਿਗੁਰ ਪਿਆਰਾ ਸੇਵਿਆ ਤਿੰਨਾ ਸੁੱਖ ਸਦ ਹੋਈ। ਜਿਹੜੇ ਪਿਆਰੇ ਸਤਿਗੁਰੂ ਨੂੰ ਯਾਦ ਕਰਦੇ ਹੈ, ਪਿਆਰੇ ਸਤਿਗੁਰੂ ਦੇ ਦਰ ਦੀ ਸੇਵਾ ਕਰਦੇ ਹੈ, ਸੇਵਾ ਕਹਿਣ ਦਾ ਕੇਵਲ ਉਪਦੇਸ਼ ਨਹੀਂ ਦਿੱਤਾ, ਸੇਵਾ ਆਪ ਕਰਕੇ ਵਿਖਾਈ ਹੈ ਧੰਨ ਗੁਰੂ ਰਾਮਦਾਸ ਜੀ ਨੇ। ਸਤਿਗੁਰੂ ਜੀ ਦੇ ਨਾਤੀ ਸੰਬੰਧੀ ਲਾਹੌਰ ਤੋਂ ਚੱਲ ਕੇ ਆਏ ਹੈ, ਅੱਗੇ ਗੰਗਾ ਦੀ ਯਾਤਰਾ ਨੂੰ ਜਾ ਰਹੇ ਸਨ। ਰਸਤੇ 'ਚ ਬਜ਼ੁਰਗ ਕਹਿਣ ਲੱਗੇ ਕਿ ਸਾਡਾ ਪਰਿਵਾਰ ਦਾ ਸੰਬੰਧੀ ਇੱਥੇ ਸਹੁਰੇ ਘਰ ਵਿੱਚ ਰਹਿੰਦਾ, ਮਿਲ ਚੱਲੀਏ, ਕਿਹੋ ਜਿਹੀ ਉਹਦੀ ਟਹਿਲ ਪਾਣੀ ਹੁੰਦੀ ਹੈ, ਆਓ ਭਗਤ ਹੁੰਦੀ ਹੈ ਵੇਖੀਏ। ਜਦੋਂ ਆਏ ਧੰਨ ਗੁਰੂ ਰਾਮਦਾਸ ਜੀ ਦੇ ਸੀਸ ਉੱਤੇ ਬੌਲੀ ਸਾਹਿਬ 'ਚੋਂ ਬਾਹਰ ਆ ਰਹੇ, ਟੋਕਰਾ ਮਿੱਟੀ ਦਾ ਭਰਿਆ ਚੁੱਕਿਆ ਹੋਇਆ, ਬਸਤਰ ਵੀ ਮਿੱਟੀ ਪੈ ਕੇ ਪੂਰੇ ਮਿੱਟੀ ਘੱਟੇ ਦੇ ਨਾਲ ਭਰੇ ਹੋਏ ਹੈ। ਵੇਖਦਿਆਂ ਸਾਰ ਮੱਥੇ 'ਤੇ ਤਿਊੜੀਆਂ ਪਾ ਲਈਆਂ, ਇੰਨਾ ਬੁਰਾ ਭਲਾ ਬੋਲਿਆ, ਇੰਨੇ ਕੁਬਾਕ ਬੋਲੇ, ਗੁਰ ਇਤਿਹਾਸ ਵਿੱਚ ਆਉਂਦਾ ਹੈ, ਸਮਾਂ ਨਹੀਂ ਉਹਨਾਂ ਦੀ ਵਿਆਖਿਆ ਕਰਨ ਦੀ ਆਗਿਆ ਦਿੰਦਾ। ਸਤਿਗੁਰਾਂ ਕੋਲ ਚਲੇ ਗਏ, ਧੰਨ ਗੁਰੂ ਰਾਮ ਅਮਰਦਾਸ ਜੀ ਨੂੰ ਤਾਨੇ ਮਿਹਣੇ ਦੇਣ ਲੱਗ ਪਏ। ਚੰਗਾ, ਤੁਸੀਂ ਆਪਣੀ ਪੁੱਤਰੀ ਨਾਲ ਆਨੰਦ ਕਾਰਜ ਕਰਕੇ ਸਾਡੇ ਸੰਬੰਧੀ ਨੂੰ ਘਰ ਸਹੁਰੇ ਘਰ ਵਿੱਚ ਰੱਖ ਕੇ ਚੰਗਾ ਮਾਣ ਦੇ ਰਹੇ ਹੋ। ਗੁਰੂ ਰਾਮਦਾਸ ਜੀ ਵੀ ਆ ਗਏ, ਤਾਨੇ ਮਿਹਣੇ ਦਿੰਦਿਆਂ ਕੀ ਕਹਿੰਦੇ ਹੈ, ਜੇ ਮਜ਼ਦੂਰਾਂ ਵਾਂਗੂ ਮਜ਼ਦੂਰੀਆਂ ਕਰਨੀਆਂ ਸਨ ਫਿਰ ਲਾਹੌਰ ਰਹਿ ਕੇ ਕਰ ਲੈਂਦਾ, ਇੱਥੇ ਸਹੁਰੇ ਘਰ ਵਿੱਚ ਰਹਿ ਕੇ ਮਜ਼ਦੂਰੀਆਂ ਕਰਦਾ, ਸਾਡੀ ਕੁੱਲ ਨੂੰ ਕਲੰਕ ਲਾ ਦਿੱਤਾ, ਬੜੇ ਕੁਬਾਕ ਬੋਲੇ ਹੈ। ਧੰਨ ਗੁਰੂ ਅਮਰਦਾਸ ਜੀ ਸ਼ਾਂਤੀ ਦੇ ਸਮੁੰਦਰ ਕਹਿਣ ਲੱਗੇ, ਉਹ ਭੁੱਲੇ ਹੋਏ ਲੋਕੋ, ਤੁਹਾਨੂੰ ਜਿਹੜਾ ਇਹਨਾਂ ਦੇ ਸੀਸ 'ਤੇ ਮਿੱਟੀ ਦਾ ਭਰਿਆ ਟੋਕਰਾ ਸੇਵਾ ਕਰਦਿਆਂ ਦਿਖਾਈ ਦਿੰਦਾ ਨਾ, ਇਹ ਤਾਂ ਦੀਨ ਦੁਨੀ ਦਾ ਛਤਰ ਇਹਨਾਂ ਦੇ ਸੀਸ ਉੱਤੇ ਝੂਲ ਰਿਹਾ। ਜਿਹੜਾ ਮਿੱਟੀ ਘੱਟਾ ਇਹਨਾਂ ਦੇ ਬਸਤਰਾਂ 'ਤੇ ਪਿਆ ਤੁਹਾਨੂੰ ਦਿਖਾਈ ਦਿੰਦਾ ਨਾ, ਇਹ ਤਾਂ ਸੰਗਤਾਂ ਕੇਸਰ ਅਤੇ ਚੰਦਨ ਇਹਨਾਂ ਦੇ ਉੱਤੇ ਛਿੜਕ ਰਹੀਆਂ ਹਨ। ਔਰ ਮਹਾਰਾਜ ਜੀ ਨੇ ਤੀਸਰਾ ਬਚਨ ਕੀਤਾ, ਕਹਿਣ ਲੱਗੇ, ਜੇ ਤੁਹਾਡੇ ਘਰ ਵਿੱਚ ਇਹਨਾਂ ਦਾ ਅਵਤਾਰ ਨਾ ਹੁੰਦਾ ਨਾ, ਤਾਂ ਤੁਹਾਡੇ ਪਿਤਰਾਂ ਨੂੰ ਕਦੇ ਮੁਕਤੀ ਨਹੀਂ ਪ੍ਰਾਪਤ ਹੋਣੀ ਸੀ। ਇਹਨਾਂ ਦੇ ਅਵਤਾਰ ਹੋਣ ਨਾਲ ਤੁਹਾਡੇ ਪਿੱਤਰ, ਤੁਹਾਡੀਆਂ ਕੁਲਾਂ ਵੀ ਬਖਸ਼ੀਆਂ ਗਈਆਂ, ਉਹ ਵੀ ਪਾਪੀ ਤਰ ਗਏ ਹੈ। ਸੋ ਸਾਧ ਸੰਗਤ ਜੀ, ਬਈ ਇਸ ਤਰ੍ਹਾਂ ਗੁਰੂ ਦੇ ਦਰ ਦੀ ਸੇਵਾ ਕਰ ਲੈ। ਅਤੇ ਫਿਰ ਚੌਥੀ ਉਮੰਗ ਹੈ, ਮਹਾਰਾਜ ਜੰਮਣ ਮਰਨ ਵੀ ਕੱਟਿਆ ਜਾਏ, ਤਾਂ ਧੰਨ ਗੁਰੂ ਰਾਮਦਾਸ ਜੀ ਉੱਤਰ ਦਿੰਦੇ ਹੈ, ਜਿਨ੍ਹਾਂ ਨਾਨਕ ਸਤਿਗੁਰੂ ਭੇਟਿਆ ਤਿਨ੍ਹਾਂ ਮਿਲਿਆ ਹਰ ਸੋਈ। ਭਾਈ ਜਿਹੜੇ ਸਤਿਗੁਰੂ ਨੂੰ ਮਿਲ ਗਏ ਉਹ ਵਾਹਿਗੁਰੂ ਨੂੰ ਮਿਲ ਪੈਂਦੇ ਹੈ, ਉਹਨਾਂ ਦਾ ਜੰਮਣ ਮਰਨ ਕੱਟਿਆ ਜਾਂਦਾ, ਇਉਂ ਵੀ ਸਾਰੀਆਂ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ। ਐਸਾ ਸੁੱਖ ਨਾ ਮੰਗੀਏ ਜਿਹਦੇ ਬਦਲ ਵਿੱਚ ਦੁੱਖ ਅੱਗੇ ਆਉਂਦਾ ਹੋਵੇ। ਮਹਾਰਾਜ ਕਹਿੰਦੇ, ਭਾਈ ਹਰੀ ਨੂੰ ਧਿਆਇਆ ਕਰ। ਧਿਆਉਣਾ ਕੀ ਹੁੰਦਾ? ਹਿਰਦੇ ਵਿੱਚ ਅੱਠੇ ਪੈਰ ਕਦੇ ਵਾਹਿਗੁਰੂ ਦੀ ਯਾਦ ਨਾ ਭੁੱਲਿਆ ਕਰ। ਧਿਆਉਣ ਦਾ ਮਾਧਿਅਮ ਕੀ ਹੈ? ਗੁਰਬਾਣੀ ਦਾ ਨਿਤਨੇਮ ਹੈ, ਮੂਲ ਮੰਤਰ ਦਾ ਅਭਿਆਸ ਹੈ, ਵਾਹਿਗੁਰੂ ਮੰਤਰ ਦਾ ਅਭਿਆਸ ਹੈ। ਮੈਂ ਇੱਕ ਬੇਨਤੀ ਕਰਦੇ ਹਾਂ, ਦੁਨੀਆਂ ਦੇ ਵਿੱਚ ਐਸਾ ਮੂਲ ਮੰਤਰ ਵੀ ਕਿਸੇ ਧਰਮ ਕੋਲੇ ਨਹੀਂ ਜਿਹੜਾ ਮੂਲ ਮੰਤਰ ਸਤਿਗੁਰਾਂ ਨੇ ਆਪਾਂ ਨੂੰ ਬਖਸ਼ਿਸ਼ ਕੀਤਾ। ਮੂਲ ਮੰਤਰ ਹਰ ਨਾਮ ਰਸਾਇਣ ਕਹੁ ਨਾਨਕ ਪੂਰਾ ਪਾਇਆ। ਸਾਧ ਸੰਗਤ ਜੀ, ਲੋਕ ਮੰਤਰਾਂ ਦੇ ਜਪ ਕਰਦੇ ਹੈ, ਮੰਤਰ ਸ਼ਬਦ ਦੀ ਵਿਆਖਿਆ ਕਰਨ ਦਾ ਸਮਾਂ ਨਹੀਂ। ਦੁਨੀਆਂ ਦੇ ਸੁੱਖਾਂ ਵਾਸਤੇ, ਕੋਈ ਸਿੱਧੀਆਂ ਵਾਸਤੇ, ਪਰ ਸਤਿਗੁਰਾਂ ਨੇ ਜਿਹੜਾ ਸਾਨੂੰ ਮੂਲ ਮੰਤਰ ਦਿੱਤਾ ਨਾ, ਇਸ ਮੂਲ ਮੰਤਰ ਨਾਲ ਲੋਕ ਪ੍ਰਲੋਕ ਦੇ ਸੁੱਖ ਵੀ ਹੈ। ਅਤੇ ਜੋ ਗੁਣ ਮੇਰੇ ਵਾਹਿਗੁਰੂ ਦੇ ਹੈ, ਨਿਰਵੈਰ ਹੈ, ਨਿਰਭੈ ਹੈ, ਅਕਾਲ ਹੈ, ਅਜੂਨੀ ਹੈ, ਉਹੀ ਗੁਣ ਇਸ ਦੇ ਜਾਪਕ ਵਿੱਚ ਪ੍ਰਵੇਸ਼ ਹੋ ਜਾਂਦੇ ਹੈ, ਭਾਵ ਉਸੇ ਦਾ ਰੂਪ ਬਣ ਜਾਂਦਾ। ਇਤਨੀ ਵੱਡੀ ਸ਼ਕਤੀ ਮੂਲ ਮੰਤਰ ਦੇ ਵਿੱਚ ਸਤਿਗੁਰਾਂ ਨੇ ਬਾਣੀ ਵਿੱਚ ਸਿਮਰਨ ਵਿੱਚ ਵਸਾਈ ਹੈ। ਐਸਾ ਮੂਲ ਮੰਤਰ ਵੀ ਦੁਨੀਆਂ ਦੇ ਕਿਸੇ ਧਰਮ ਕੋਲੇ ਨਹੀਂ। ਹਰ ਧਰਮ ਦੇ ਅੰਦਰ ਪੰਜ ਤਰ੍ਹਾਂ ਦੇ ਮੰਤਰ ਹੁੰਦੇ ਹੈ, ਮੂਲ ਮੰਤਰ, ਗੁਰਮੰਤਰ, ਬੀਜ ਮੰਤਰ, ਮਾਲਾ ਮੰਤਰ ਅਤੇ ਮਹਾਂਮੰਤਰ। ਪਰ ਜੈਸਾ ਸਤਿਗੁਰੂ ਜੀ ਨੇ ਮੂਲ ਮੰਤਰ ਸਾਨੂੰ ਬਖਸ਼ਿਆ, ਐਸਾ ਮੂਲ ਮੰਤਰ ਵੀ ਦੁਨੀਆਂ ਦੇ ਕਿਸੇ ਧਰਮ ਕੋਲੇ ਨਹੀਂ, ਅਤੇ ਗੁਰਮੰਤਰ ਵੀ ਐਸਾ ਕਿਸੇ ਧਰਮ ਕੋਲੇ ਨਹੀਂ। ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਇੱਕ ਬੜੇ ਪ੍ਰਸਿੱਧ ਮਹਾਤਮਾ ਹੋਏ, ਉਹਨਾਂ ਦਾ ਨਾਂ ਨਿਤਿਆਨੰਦ ਸੀ। ਬੜੇ ਉਹਨਾਂ ਨੇ ਯੋਗ ਸਾਧਨਾ ਕੀਤੇ ਸਨ। ਅਖੀਰਲੇ ਸਮੇਂ ਜਦੋਂ ਚੜ੍ਹਾਈ ਕਰਨ ਲੱਗੇ ਗੰਗਾ ਦੇ ਕਿਨਾਰੇ 'ਤੇ, ਕਹਿਣ ਲੱਗੇ ਆਪਣੀ ਬੋਲੀ ਵਿੱਚ, ਸਾਰੀ ਉਮਰ ਵਿਅਰਥ ਗਵਾ ਲਈ, ਰੇਤ ਹੀ ਛਾਣਤਾ ਰਹਾ, ਛਾਣਤਾ ਰਹਾ, ਛਾਣਤਾ ਰਹਾ, ਖਾਕ ਹੀ ਛਾਨੀ ਜੀਵਨ ਮੈਂ, ਸਾਰ ਰੂਪ ਤੋਂ ਗੁਰੂ ਘਰ ਸੇ ਮਿਲਾ। ਕਹਿੰਦਾ ਸਾਰ ਰੂਪ ਦਾਤ ਮੂਲ ਮੰਤਰ ਦੀ ਮੈਨੂੰ ਗੁਰੂ ਘਰ 'ਚੋਂ ਮਿਲੀ। ਕੇਵਲ 8 ਦਿਨ ਮੈਂ ਕਮਾਇਆ, 8 ਦਿਨ। ਬੜੀਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ, 150 ਸਾਲ ਦੀ ਉਮਰ ਭੋਗ ਕੇ ਦੁਨੀਆ ਤੋਂ ਗਿਆ, ਔਰ ਬੈਠਿਆਂ ਬੈਠਿਆਂ ਸਰੀਰ ਤਿਆਗਣ ਲੱਗਿਆ। ਕਹਿੰਦਾ ਔਰ ਜਨਮ ਏਕ ਗੁਰੂ ਘਰ ਮੇ ਲੈਣਾ ਪੜੇਗਾ ਤੋ ਮੋਕਸ਼ ਹੋਗੀ। ਕਹਿੰਦਾ ਇੱਕ ਜਨਮ ਹੁਣ ਅਗਲਾ ਮੈਂ ਗੁਰਸਿੱਖਾਂ ਦੇ ਘਰ ਵਿੱਚ ਲਵਾਂਗਾ, ਅਤੇ ਇਸ ਮੂਲ ਮੰਤਰ ਦੀ, ਗੁਰਮੰਤਰ ਦੀ ਕਮਾਈ ਕਰਕੇ ਫਿਰ ਮੈਂ ਮੁਕਤ ਹੋ ਸਕਾਂਗਾ। ਸੋ ਸਾਧ ਸੰਗਤ ਜੀ, ਐਸੀ ਦਾਤ, ਐਸਾ ਮੰਤਰ ਦੁਨੀਆ ਦੇ ਕਿਸੇ ਧਰਮ ਕੋਲੇ ਨਹੀਂ, ਐਸਾ ਮੂਲ ਮੰਤਰ ਨਹੀਂ, ਐਸਾ ਗੁਰਮੰਤਰ ਨਹੀਂ। ਇਸ ਕਰਕੇ ਭਾਈ ਹਰੀ ਨੂੰ ਧਿਆਉਣਾ ਕਰ, ਤੈਨੂੰ ਸੁੱਖ ਵੀ ਅਤੇ ਸੋਹਿਲਣਾ, ਦੁਨੀਆ ਦਾ ਜਸ ਵੀ, ਇਹ ਸਾਰੇ ਤੈਨੂੰ ਪ੍ਰਾਪਤ ਹੋਣਗੇ ਜੇ ਵਾਹਿਗੁਰੂ ਦੇ ਨਾਮ ਨੂੰ ਸੁਰਤ ਵਿੱਚ, ਪਹਿਲਾਂ ਭਾਈ ਰਸਨਾ ਨਾਲ ਜਪਣਾ ਹੁੰਦਾ, ਫਿਰ ਹੀ ਸੁਰਤ ਵਿੱਚ ਨਾਮ ਵਸਦਾ, ਫਿਰ ਧਿਆਤਾ ਧਿਆਨ ਧਿਆਉਣ ਵਾਲੀ ਅਵਸਥਾ ਉਦੋਂ ਫਿਰ ਆਉਂਦੀ ਹੈ, ਪ੍ਰਾਪਤ ਹੁੰਦੀ ਹੈ।
ਗੁਰਮੁਖ ਹਰ ਫਲ ਪਾਵੋ,
ਜਿਹੜੇ ਗੁਰਮੁਖ ਹੈ ਨਾ, ਨਾਮ ਨੂੰ ਧਿਆਉਣ ਵਾਲੇ, ਉਹ ਹਰੀ ਵਾਹਿਗੁਰੂ ਦੇ ਕੋਲੋਂ ਕੀ ਫਲ ਹੈ? ਬ੍ਰਹਮ ਗਿਆਨ ਦਾ ਫਲ। ਇਹ ਨਾਮ ਦੀ ਕਮਾਈ ਵਿੱਚੋਂ, ਸਿਮਰਨ ਦੀ ਕਮਾਈ ਵਿੱਚੋਂ, ਸੇਵਾ ਦੀ ਕਮਾਈ ਵਿੱਚੋਂ ਇਹ ਬ੍ਰਹਮ ਗਿਆਨ ਰੂਪ ਫਲ ਨੂੰ ਗੁਰਮੁਖ ਜਿਹੜੇ ਆ, ਗੁਰਮੁਖ ਬਣ ਗਏ ਮੁਖੀ ਗੁਰਾਂ ਦੁਆਰਾ, ਜਿਨ੍ਹਾਂ ਨੇ ਸਤਿਗੁਰਾਂ ਦੇ ਦਰ ਤੋਂ ਨਾਮ ਲਿਆ, ਜਾਂ ਇਉਂ ਕਹਿ ਲਓ ਜਿਨ੍ਹਾਂ ਦਾ ਮੁੱਖ ਹਮੇਸ਼ਾ ਗੁਰੂ ਵੱਲ ਹੈ, ਗੁਰੂ ਦੀ ਤਰਫ ਹੈ, ਮਨ ਵੱਲ ਨਹੀਂ, ਮਨ ਦੀ ਮਤ ਨੂੰ ਤਿਆਗ ਦਿੱਤਾ, ਮਨਮਤ ਤੋਂ ਪਰੇ ਹੋ ਗਏ ਹੈ, ਉਹਨਾਂ ਨੇ ਹਰੀ ਦੇ ਦਰ ਤੋਂ, ਹਰੀ ਨੂੰ ਧਿਆ ਧਿਆ ਕੇ, ਵਾਹਿਗੁਰੂ ਦੇ ਨਾਮ ਨੂੰ ਧਿਆ ਧਿਆ ਕੇ, ਫਿਰ ਕਿਹੜਾ ਫਲ ਪ੍ਰਾਪਤ ਕੀਤਾ? ਬ੍ਰਹਮ ਗਿਆਨ ਰੂਪ ਫਲ ਨੂੰ ਪ੍ਰਾਪਤ ਕਰ ਲਿਆ। ਭਾਈ ਸਾਲੋ ਜੀ ਜੈਸੇ ਮੇਰੇ ਸਤਿਗੁਰੂ ਜੀ ਦੇ ਦਰ ਦੀ ਸਰੋਵਰਾਂ ਦੀ ਸੇਵਾ ਕੀਤੀ, ਭਾਈ ਮੰਝ, ਭਾਈ ਬਹਿਲੋ ਜੈਸਿਆਂ ਨੇ, ਬਾਬਾ ਬੁੱਢਾ ਜੀ ਜੈਸੇ ਮਹਾਂਪੁਰਖਾਂ ਨੇ ਇੱਥੇ ਸੇਵਾ ਕੀਤੀ ਸਰੋਵਰ ਦੀ, ਅਤੇ ਫਲ ਕੀ ਪ੍ਰਾਪਤ ਕੀਤਾ? ਬ੍ਰਹਮ ਗਿਆਨ ਦਾ। ਇਉਂ ਸੇਵਾ ਸਿਮਰਨ ਕਰਕੇ ਬ੍ਰਹਮ ਗਿਆਨ ਰੂਪ ਫਲ ਨੂੰ ਪ੍ਰਾਪਤ ਕਰ ਲਈਦਾ ਹੈ।
ਗੁਰਮੁਖ ਫਲ ਪਾਵਹੋ, ਹਰ ਨਾਮ ਧਿਆਵਹੋ,
ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਭਾਈ ਗੁਰਮੁਖ ਫਲ, ਬ੍ਰਹਮ ਗਿਆਨ ਰੂਪ ਫਲ ਨੂੰ, ਨਾਮ ਦਾ ਫਲ ਕੀ ਹੈ? ਜਿਹੜੇ ਨਿਸ਼ਕਾਮੀ ਹੈ, ਤਰਤੀਬਰ ਤਰਤਮ ਵੈਰਾਗ ਦੀ ਅਵਸਥਾ ਜਿਨ੍ਹਾਂ ਦੀ, ਉਹ ਵੀ ਫਿਰ ਬ੍ਰਹਮ ਗਿਆਨ ਰੂਪ ਫਲ ਨੂੰ ਪ੍ਰਾਪਤ ਕਰ ਦਿੰਦੇ, ਕਰ ਲੈਂਦੇ ਆ।
ਜਨਮ ਜਨਮ ਕੇ ਦੁੱਖ ਨਿਵਾਰੇ,
ਉਹਨਾਂ ਦੇ ਜਨਮਾਂ ਜਨਮਾਂ ਦੇ ਕੀ ਹੈ? ਜੰਮਣ ਮਰਨ ਦੇ ਦੁੱਖ, ਇਹ ਹਮੇਸ਼ਾ ਲਈ ਵਾਹਿਗੁਰੂ ਨਿਵਿਰਤ ਕਰ ਦਿੰਦਾ, ਦੂਰ ਕਰ ਦਿੰਦਾ ਹੈ।
ਬਲਿਹਾਰੀ ਗੁਰ ਆਪਣੇ ਵਿਟੋ,
ਆਪਣੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਗੁਰੂ ਅੰਗਦ ਦੇਵ ਜੀ, ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਆਪਾਂ ਨੇ ਬਲਿਹਾਰ ਜਾਣਾ 10 ਸਤਿਗੁਰਾਂ ਤੋਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਬਲਿਹਾਰ ਜਾਣਾ ਕਰੀਏ, ਆਪਣੇ ਸਤਿਗੁਰਾਂ ਤੋਂ ਬਾਰ ਬਾਰ ਕੁਰਬਾਨ ਜਾਣਾ ਕਰੀਏ।
ਜਿਨ ਕਾਰਜ ਸਭ ਸਵਾਰੇ,
ਜਿਹੜੇ ਸਾਰੇ ਕਾਰਜ ਵਿੱਚ ਕਰਤਾ ਪੁਰਖ ਲੋਆ, ਬਾਲਾ ਵਿੰਗਾ ਹੋਆ, ਸਾਰੇ ਕਾਰਜ ਵੀ, ਕੋਈ ਕਿਸੇ ਦੀ ਓਟ ਲੈਂਦਾ, ਕੋਈ ਕਿਸੇ ਦੀ ਸਿੱਖਾ, ਕੀਤਾ ਲੋੜੀ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਅੱਜ ਸਿੱਖ ਭਟਕਿਆ ਹੋਇਆ ਕਦੇ ਕਿਤੇ ਕੋਲੇ ਜਾਂਦਾ, ਕਦੇ ਕਿਸੇ ਪਖੰਡੀ ਦੰਭੀ ਕੋਲੇ, ਮੇਰਾ ਕਾਰਜ ਸਵਾਰ ਦਿਓ ਜੀ, ਮੈਨੂੰ ਪੁੱਤਰ ਦੇ ਦਿਓ ਜੀ, ਮੈਨੂੰ ਆਹ ਕਰ ਦਿਓ ਜੀ, ਕੈਸੀ ਮਨਮਤ, ਕੈਸੀ ਅਗਿਆਨਤਾ ਤੁਹਾਡੇ ਵਿੱਚ ਆ ਗਈ ਹੈ। ਭਾਈ ਜਿੱਥੋਂ ਕਾਰਜ ਸੌਰਨੇ ਸੀ ਉੱਥੇ ਤਾਂ ਕਦੇ ਆਉਂਦਾ ਹੀ ਨਹੀਂ, ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਵਿੱਚ ਆ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆ, ਸਰੋਵਰ ਵਿੱਚ ਇਸ਼ਨਾਨ ਕਰ, ਇੱਥੇ ਅਰਦਾਸ ਕਰ। ਇਉਂ ਭਾਈ ਦੁਨਿਆਵੀ ਕਾਰਜ ਵੀ ਔਰ ਮੁਕਤੀ ਦੇ ਵੀ ਕਾਰਜ ਜਿੰਨੇ ਸਾਰੇ ਆ, ਮਨੁੱਖਾ ਜਨਮ ਦੀ ਸਫਲਤਾ ਦਾ ਇਹ ਕਾਰਜ ਵੀ ਮੇਰੇ ਸਤਿਗੁਰੂ ਨੇ ਸਵਾਰ ਦਿੱਤਾ, ਪੂਰਾ ਕਰ ਦਿੱਤਾ। ਇਸ ਕਰਕੇ ਆਪਣੇ ਸਤਿਗੁਰਾਂ ਤੋਂ ਬਲਿਹਾਰ ਜਾਣਾ ਕਰ।
ਹਰ ਪ੍ਰਭ ਕਿਰਪਾ ਕਰੇ ਹਰ ਜਪ ਹੋ।
ਭਾਈ, ਜਿਨ੍ਹਾਂ ਦੇ ਪੂਰਵਲੇ ਕਰਮ ਚੰਗੇ ਹੈ, ਭਾਗ ਚੰਗੇ ਹੈ, ਚੰਗੇ ਭਾਗਾਂ ਵਾਲੇ ਸੰਗਤ ਵਿੱਚ ਆਉਂਦੇ ਹੈ, ਮਾੜੇ ਭਾਗਾਂ ਵਾਲਾ ਵੀ ਸੰਗਤ ਵਿੱਚ ਆ ਜਾਵੇ ਉਹਦੇ ਵੀ ਚੰਗੇ ਭਾਗ ਬਣ ਜਾਂਦੇ ਹੈ। ਇਸ ਕਰਕੇ ਸੰਗਤ ਵਿੱਚ ਆਉਣਾ ਜ਼ਰੂਰੀ ਹੈ, ਸੇਵਾ ਕਰਨੀ ਵੀ, ਨਾਮ ਜਪਣਾ ਵੀ। ਇਹ ਮਾੜਿਆਂ ਤੋਂ ਚੰਗੇ ਭਾਗ ਬਣਾ ਦਿੰਦਾ ਗੁਰੂ ਘਰ ਦਾ ਨਾਮ, ਗੁਰੂ ਘਰ ਦੀ ਬਾਣੀ, ਗੁਰੂ ਘਰ ਦੀ ਸੇਵਾ। ਇਸ ਕਰਕੇ ਹਰ ਪ੍ਰਭ ਕਿਰਪਾ ਕਰੇ ਹਰ ਜਾਪੋ। ਭਾਈ, ਹਰੀ ਜਦੋਂ ਪ੍ਰਭੂ ਕਿਰਪਾ ਕਰਦਾ ਫਿਰ ਹੀ ਇਹ ਜੀਵ ਉਹਦਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਦਾ, ਜਾਂ ਇਉਂ ਕਹਿ ਲਓ ਵੀ ਜਦੋਂ ਸਤਿਗੁਰਾਂ ਦੁਆਰਾ ਬਖਸ਼ਿਸ਼ ਹੋਏ ਨਾਮ ਨੂੰ ਜਪਦਾ ਨਾ, ਹਰੀ ਦੇ ਨਾਮ ਨੂੰ ਜਪਦਾ, ਫਿਰ ਪ੍ਰਭੂ ਕਿਰਪਾ ਕਰ ਦਿੰਦਾ ਇਹਦੇ ਉੱਤੇ। ਨਾਮ ਦੁਆਰਾ ਕਿਰਪਾ ਦੀ ਬਖਸ਼ਿਸ਼ ਹੁੰਦੀ ਹੈ।
ਸੁਖ ਫਲ ਹਰ ਜਨ ਪਾਵ।
ਹਰੀ ਦੇ ਜਨ ਪਿਆਰੇ, ਸਾਰੇ ਸੁੱਖਾਂ ਦਾ ਫਲ ਕੀ ਹੈ? ਬ੍ਰਹਮ ਗਿਆਨ, ਅਸਲੀ ਸੁੱਖ, ਆਤਮਿਕ ਤ੍ਰਿਪਤੀ ਦਾ, ਪ੍ਰਭੂ ਦੇ ਮਿਲਾਪ ਦਾ। ਇਹ ਫਲ ਵੀ ਬ੍ਰਹਮ ਗਿਆਨ ਦਾ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ, ਹਰੀ ਦੇ ਜਨ ਪਿਆਰੇ ਦਾਸਾਂ ਨੂੰ।
ਨਾਨਕ ਕਹੇ ਸੁਣੋ ਜਨ ਭਾਈ।
ਧੰਨ ਗੁਰੂ ਅਮਰਦਾਸ ਜੀ ਕਹਿੰਦੇ, ਹੇ ਭਾਈ ਭਰਾਵੋ, ਕਿਸੇ ਨੇ ਭਰਾ ਕਹਿ ਕੇ ਸਿੱਖਿਆ ਨਹੀਂ ਦੇਣੀ, ਕਿਸੇ ਨੇ ਬਾਬਾ ਕਹਿ ਕੇ ਸਿੱਖਿਆ ਨਹੀਂ ਦੇਣੀ, ਕਿਸੇ ਨੇ ਗੁਰਮੁਖ ਕਹਿ ਕੇ, ਗੁਰਸਿੱਖ ਕਹਿ ਕੇ, ਮਹਾਂਪੁਰਖ ਕਹਿ ਕੇ ਸਿੱਖਿਆ ਨਹੀਂ ਦੇਣੀ। ਇਹ ਗੁਰੂ ਘਰ ਵਿੱਚ ਹੀ ਵਿਸ਼ੇਸ਼ਤਾ ਹੈ, ਗੁਰਸਿੱਖਾਂ ਨੂੰ ਭਾਈ ਭਰਾ ਕਹਿ ਕੇ, ਹੇ ਭਰਾਵੋ, ਹੇ ਜਨ ਪਿਆਰਿਓ, ਸੁਣਨਾ ਕਰੋ, ਇਹ ਗੁਰੂ ਦੀ ਜਿਹੜੀ ਸਿੱਖਿਆ ਹੈ।
ਸੁਖ ਸੋਹਿਲੜਾ ਹਰ ਧਿਆਵੋ।
ਸੁਖ ਸਰੂਪ ਜੋ ਵਾਹਿਗੁਰੂ ਹੈ, ਸੋਹਿਲੜਦਾ, ਸੋਹਿਲੜੇਦਾ, ਸੋਹਿਲੜਾ ਦਾ ਅਰਥ ਹੈ ਆਨੰਦ। ਆਨੰਦ ਸਰੂਪ ਜੋ ਵਾਹਿਗੁਰੂ ਸਾਰੇ ਸੁੱਖ ਬਖਸ਼ਣ ਵਾਲਾ ਸੁੱਖ ਸਰੂਪ ਹੈ, ਉਸ ਦੇ ਨਾਮ ਨੂੰ ਧਿਆਉਣਾ ਕਰੋ। ਇਹ ਆਗਿਆ ਕਰਦੇ ਹੈ ਤੀਸਰੇ ਗੁਰਦੇਵ ਜੀ।
ਸੁਣ ਹਰ ਗੁਣ ਭੀਨੇ ਸਹਿਜ ਸੁਭਾਏ।
ਕੀ ਫਲ ਹੁੰਦਾ ਜੀ? ਜਿਹੜੇ ਹਰੀ ਦੇ ਗੁਣਾਂ ਨੂੰ ਸੁਣਦੇ ਆ ਨਾ ਸੰਗਤ ਵਿੱਚ ਬੈਠ ਕੇ, ਉਹਨਾਂ ਦਾ ਮਨ, ਉਹਨਾਂ ਦੇ ਮਨ ਵਿੱਚ ਸ਼ੁਭ ਗੁਣ ਆ ਕੇ ਵਸ ਜਾਂਦੇ ਆ, ਉਹਨਾਂ ਦਾ ਮਨ ਸ਼ੁਭ ਗੁਣਾਂ ਦੇ ਵਿੱਚ ਭਿੱਜ ਜਾਂਦਾ, ਰੰਗਿਆ ਜਾਂਦਾ ਹੈ, ਔਰ ਉਹਨਾਂ ਨੂੰ ਸੁਤੇ ਸਹਿਜ ਸ਼ਾਂਤੀ ਪ੍ਰਾਪਤ ਹੁੰਦੀ ਹੈ।
ਗੁਰਮਤ ਸਹਿਜੇ ਨਾਮ ਧਿਆਏ।
ਗੁਰਾਂ ਦੀ ਮਤ ਸਿੱਖਿਆ ਦੁਆਰਾ ਸਹਿਜੇ ਜਿਹੜੇ ਸੁਤੇ ਹੀ ਨਾਮ ਨੂੰ ਧਿਆਉਂਦੇ ਆ ਬਿਰਤੀ ਦੇ ਵਿੱਚ।
ਜਿਨ ਕਉ ਤੁਰ ਲਿਖਿਆ ਤਿਨ ਗੁਰ ਮਿਲਿਆ।
ਉਹਨਾਂ ਦੇ ਮਸਤਕ ਵਿੱਚ ਇਹ ਲੇਖ ਲਿਖ ਦਿੰਦੇ ਹੈ ਕਿ ਉਹਨਾਂ ਨੂੰ ਪੂਰੇ ਗੁਰੂ, ਧੰਨ ਗੁਰੂ ਨਾਨਕ ਦੇਵ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਜੈਸੇ ਸਤਿਗੁਰੂ ਮਿਲਦੇ ਹੈ।
ਤਿੰਨ ਜਨਮ ਮਰਨ ਪਉ ਭਾਗ।
ਉਹਨਾਂ ਦਾ ਜੰਮਣ ਮਰਨ ਦਾ ਜਿਹੜਾ ਡਰ ਹੈ, ਭਾਗਾ ਭੱਜ ਜਾਂਦਾ, ਦੂਰ ਚਲਿਆ ਜਾਂਦਾ ਹੈ।
ਅੰਦਰੋਂ ਦੁਰਮਤ ਦੂਜੀ ਖੋਈ।
ਉਹਨਾਂ ਦੇ ਅੰਦਰੋਂ ਜਿਹੜੀ ਦੁਰਮਤ ਹੈ ਨਾ, ਵਿਸ਼ੇ ਵਿਸ਼ੈਣੀ ਬੁੱਧੀ, ਇਹ ਵੀ ਉਹਨਾਂ ਦੀ ਖੋਈ ਖਤਮ ਹੋ ਜਾਂਦੀ ਹੈ, ਤੇ ਦਵੈਤ ਵੀ ਉਹਨਾਂ ਦੀ ਮਿਟ ਜਾਂਦੀ ਹੈ। ਦੁਤੀਆ ਭਵੰ ਭਵਤੀ, ਦਵੈਤ ਕਰਕੇ ਵਾਰ ਵਾਰ ਜਨਮ ਲੈਂਦਾ, ਇਹ ਵੀ ਖਤਮ ਹੋ ਜਾਂਦੀ ਹੈ।
ਦੋ ਜਨ ਹਰ ਲਿਵ ਲਾਗਾ।
ਇਹਨਾਂ ਦੀ ਦੁਰਮਤ ਕੀ ਆ? ਮਨਮਤ, ਮਨਮੁੱਖਾਂ ਵਾਲੀ ਮਤ, ਮਨਮੁੱਖਾਂ ਵਾਲੇ ਕਰਮ। ਇਹ ਜਿਹੜੀ ਦੁਰਦਾਰਥ ਹੁੰਦਾ, ਖੋਟਾ ਪੁਣਾ, ਖੋਟਾ ਸੁਭਾਅ, ਖੋਟੀ ਵਿਚਾਰ, ਇਹ ਜਿਹੜੀ ਮਤ ਨੇ ਗ੍ਰਹਿਣ ਕੀਤੀ ਹੈ ਨਾ ਸਤਸੰਗਤ ਦੇ ਵਿੱਚੋਂ ਆ ਕੇ, ਗੁਰਮਤ ਨੂੰ ਲੈ ਕੇ, ਗੁਰਮਤ ਨੂੰ ਧਾਰਨ ਕਰਕੇ, ਉਹਨਾਂ ਦੀ ਖੋਈ ਖਤਮ ਹੋ ਜਾਂਦੀ ਹੈ, ਅਤੇ ਉਹ ਜਨ ਪਿਆਰਿਆਂ ਦੀ ਲਿਵ ਫਿਰ ਵਾਹਿਗੁਰੂ ਦੇ ਨਾਮ ਵਿੱਚ ਅੱਠੇ ਪੈਰ ਲੱਗ ਜਾਂਦੀ ਹੈ।
ਜਿਨ ਕੋ ਕਿਰਪਾ ਕੀਨੀ ਮੈਨੇ ਸਵਾਮੀ।
ਜਿਨ੍ਹਾਂ ਦੀ ਲਿਵ ਲੱਗ ਗਈ, ਜਿਨ੍ਹਾਂ 'ਤੇ ਮੇਰੇ ਵਾਹਿਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਹੈ ਸਵਾਮੀ ਮਾਲਕ ਨੇ।
ਤਿੰਨ ਅਨ ਦਿਨ ਹਰ ਗੁਣ ਗਾਏ।
ਉਹਨਾਂ ਦੀ ਐਸੀ ਅਵਸਥਾ ਬਣ ਜਾਂਦੀ ਹੈ, ਉਹ ਅੱਠੇ ਪੈਰ ਵਾਹਿਗੁਰੂ ਦੇ ਗੁਣਾਂ ਨੂੰ ਹੀ ਗਾਉਂਦੇ ਐ।
ਸੁਣ ਮਨ ਭੀਨੇ ਸਹਿਜ ਸੁਭਾਏ।
ਐ ਮਨਾ, ਸੁਣ ਲੈ ਵਾਹਿਗੁਰੂ ਦੀ ਮਹਿਮਾ ਨੂੰ, ਸੁਣ ਲੈ ਬਾਣੀ ਨੂੰ, ਸੁਣ ਲੈ ਕੰਨਾਂ ਦੁਆਰਾ, ਸੁਰਤ ਦੁਆਰਾ, ਧਿਆਨ ਦੁਆਰਾ ਨਾਮ ਨੂੰ, ਤੇਰਾ ਮਨ ਨਾਮ ਵਿੱਚ ਭਿੱਜ ਜਾਏਗਾ, ਨਾਮ ਦਾ ਰੰਗ ਚੜ੍ਹ ਜਾਏਗਾ। ਰੰਗ ਲਾਗਤ 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 ਹੈ, ਭ੍ਰਮ ਭਾਗਤ 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 ਹੈ। ਰੰਗ ਚੜ੍ਹਿਆ ਭਾਈ ਮਨੀ ਸਿੰਘ ਜੀ ਦਾ, ਬੰਦ ਬੰਦ ਵੀ ਕੱਟਿਆ ਗਿਆ, ਰੰਗ ਨਹੀਂ ਲੱਥਾ। ਧੰਨ ਬਾਬਾ ਦੀਪ ਸਿੰਘ ਜੀ ਦਾ ਸੀਸ ਧੰਨ ਨਾਲੋਂ ਵੀ ਅਲੱਗ ਹੋ ਗਿਆ। ਖੱਬੇ ਹੱਥ ਦੀ ਤਲੀ 'ਤੇ ਰੱਖ ਕੇ ਸੀਸ, 18 ਸੇਰ ਪੱਕੇ ਦਾ ਖੰਡਾ ਪਕੜ ਕੇ ਹਰਿਮੰਦਰ ਸਾਹਿਬ ਜੀ ਦੀ ਅਜ਼ਮਤ ਰੱਖਿਆ ਲਈ, ਕੌਮ ਦੀ ਆਨ ਸ਼ਾਨ ਦੀ ਖਾਤਰ 80 ਸਾਲ ਦੀ ਉਮਰ ਤੱਕ ਦਾ ਬਜ਼ੁਰਗ ਉਹ ਮਹਾਂਪੁਰਖ ਛੇਕ ਉਹਦਾ ਪੈਂਡਾ ਤੈਅ ਕਰਦਾ, ਵੈਰੀਆਂ ਦੇ ਨਾਲ ਮੁਕਾਬਲਾ ਕਰਦਾ ਹੋਇਆ ਧੰਨ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਹਰਿਮੰਦਰ ਸਾਹਿਬ ਲਿਆ ਕੇ ਪ੍ਰਕਰਮਾਂ ਵਿੱਚ ਸੀਸ ਭੇਟਾ ਕਰਦਾ। ਇਉਂ ਐਸਾ ਜਿਨ੍ਹਾਂ ਨੂੰ ਰੰਗ ਚੜ੍ਹ ਗਿਆ, ਐਸੀ ਉਹਨਾਂ ਦੀ ਅਵਸਥਾ ਹੁੰਦੀ ਹੈ, ਉਹਨਾਂ ਦਾ ਮਨ ਭਿੱਜ ਜਾਂਦਾ ਹੈ, ਸੁਤੇ ਹੀ ਭਾਈ ਵਾਹਿਗੁਰੂ ਦੇ ਨਾਮ ਵਿੱਚ ਐਸੀ ਉਹਨਾਂ 'ਤੇ ਕਿਰਪਾ ਹੋ ਜਾਂਦੀ ਹੈ ਔਰ ਉਹਨਾਂ ਨੂੰ ਸੁਤੇ ਸਿੱਧੀ ਇਹ ਵਾਹਿਗੁਰੂ ਦਾ ਭਾਏ ਪ੍ਰੇਮ ਦਾ ਰੰਗ ਚੜ੍ਹ ਜਾਂਦਾ ਹੈ।
ਜੁਗ ਮਹਿ ਰਾਮ ਨਾਮ ਨਿਸਤਾਰਾ,
ਇਹ ਯੁਗ ਕਲ ਯੁਗ ਦੇ ਵਿੱਚ ਭਾਈ ਵਾਹਿਗੁਰੂ ਜੋ ਰਮਿਆ ਪਰਮੇਸ਼ਰ ਹੈ, ਉਸ ਦਾ ਨਾਮ ਜਪ ਕੇ ਹੀ ਸੰਸਾਰ ਤੋਂ ਪਾਰ ਉਤਾਰਾ ਹੋ ਸਕਦਾ ਹੈ। ਅਬ ਕਲੂ ਆਇਓ ਰੇਕ ਨਾਮ ਬੋਵਹ ਬੋਵਹ, ਅਨਰੂਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ। ਕਲ ਯੁਗ ਵਿੱਚ ਸਤਯੁਗ ਸੱਤ ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ, ਕਲ ਕੇਵਲ ਨਾਮ ਆਧਾਰ। ਉਹ ਨਾਮ ਨਾਲ ਹੀ ਪਾਰ ਉਤਾਰਾ, ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਪਰ ਇਹ ਨਾਮ ਜਪਿਆ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਛਾ ਕੇ ਲੈ ਕੇ ਨਾਮ ਦੀ ਦਾਤ, ਫਿਰ ਜਪਿਆ ਕਮਾਇਆ ਭਾਈ, ਫਿਰ ਰੰਗ ਚੜ੍ਹਦਾ, ਫਿਰ ਪਾਰ ਉਤਾਰਾ ਹੁੰਦਾ ਹੈ।
ਗੁਰ ਤੇ ਉਪਜੈ ਸ਼ਬਦ ਵਿਚਾਰਾ,
ਫਿਰ ਗੁਰਾਂ ਦੁਆਰਾ ਸ਼ਬਦ ਜੋ ਵਾਹਿਗੁਰੂ ਪਰਮੇਸ਼ਰ ਬ੍ਰਹਮ ਹੈ, ਉਸ ਦੀ ਵਿਚਾਰ ਗੁਰਸਿੱਖ ਦੇ ਹਿਰਦੇ ਵਿੱਚ ਪੈਦਾ ਹੋ ਜਾਂਦੀ ਹੈ। ਬ੍ਰਹਮ ਦਾ ਗਿਆਨ ਹਿਰਦੇ ਦੇ ਵਿੱਚ ਪ੍ਰਗਟ ਹੋ ਜਾਂਦਾ। ਉਪਜੈ ਦਾ ਅਰਥ ਹੈ ਪੈਦਾ ਹੋਣਾ, ਪੈਦਾ ਹੋ ਜਾਂਦਾ ਹੈ।
ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ,
ਜਿਨ੍ਹਾਂ ਨੇ ਗੁਰ ਸ਼ਬਦ ਦੁਆਰਾ ਵਾਹਿਗੁਰੂ ਦੇ ਸਰੂਪ ਦੀ ਵਿਚਾਰ ਕੀਤੀ ਹੈ, ਉਹਨਾਂ ਨੂੰ ਰਵੇ ਵਾਹਿਗੁਰੂ ਦਾ ਨਾਮ ਪਿਆਰਾ ਲੱਗਾ ਹੈ।
ਜਿਸ ਕਿਰਪਾ ਕਰੇ ਸੋ ਪਾਏ,
ਭਾਈ ਜਿਨ੍ਹਾਂ ਤੇ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਉਹਨਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਗੁਰਾਂ ਦੇ ਦਰ ਤੋਂ।
ਸਹਿਜੇ ਗੁਣ ਗਾਵੇ ਦਿਨ ਰਾਤੀ,
ਜਿਹੜੇ ਭਾਈ ਦਿਨ ਰਾਤ ਆਪਣੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੈ, ਉਹਨਾਂ ਦੇ ਅੰਦਰ ਸਹਿਜ ਅਵਸਥਾ ਬਣ ਆਉਂਦੀ ਹੈ, ਪੈਦਾ ਹੋ ਜਾਂਦੀ ਹੈ।
ਕਿਲ ਵਿਕ ਸਭ ਗਵਾਏ,
ਸਾਰੇ ਪਾਪ ਉਹਨਾਂ ਦੇ ਗਵਾਏ ਚਲੇ ਜਾਂਦੇ ਹੈ, ਦੂਰ ਹੋ ਜਾਂਦੇ ਹੈ। ਚਾਰ ਤਰ੍ਹਾਂ ਦੇ ਕਿਲ ਵਿਖ ਪਾਪ ਨਿਵਿਰਤ ਹੋ ਜਾਂਦੇ ਹੈ। ਬ੍ਰਾਹਮਣ ਕੈਲੀ ਘਾਤ ਕੰਜਕਾ ਅਣਚਾਰੀ ਕਾ ਧਾਨ, ਫਿਟਕ ਫਿਟਕਾ ਕੋੜ ਵਧੀਆ ਸਦਾ ਸਦਾ ਅਭਿਮਾਨ, ਸਾਰੇ ਪਾਪ ਉਹਨਾਂ ਦੇ ਨਿਵਿਰਤ ਹੋ ਗਏ ਹੈ।
ਸਭ ਕੋ ਤੇਰਾ ਤੂੰ ਸਭਨਾ ਕਾ।
ਹੁਣ ਸਾਧ ਸੰਗਤ ਜੀ, ਭਾਵ ਇੱਥੇ ਅਰਥ ਦਾ ਦੇਖੋ ਇਹ ਹੈ ਕਿ ਉਹਨਾਂ ਦਾ ਨਿਸ਼ਚਾ ਜਿਨ੍ਹਾਂ ਦੀ ਅਵਸਥਾ ਬਣੀ ਹੈ। ਨਹੀਂ ਤਾਂ ਆਮ ਅਰਥਾਂ ਦਾ ਕਈ ਵਾਰੀ ਭਾਵ ਆਪਾਂ ਆਪਣੇ ਮਨ ਦੇ ਸੁਭਾਅ ਮੁਤਾਬਕ ਲਾ ਲੈਂਦੇ ਹਾਂ, ਉਹ ਸਿਧਾਂਤ ਬਦਲ ਜਾਂਦਾ ਉੱਤੇ। ਇਹ ਉਹਨਾਂ ਦਾ ਨਿਸ਼ਚਾ ਜਿਨ੍ਹਾਂ ਦੀ ਇਹ ਅਵਸਥਾ, ਰਾਤ ਦਿਨ ਜਿਹੜੇ ਅੱਠੇ ਪਹਿਰ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹੈ, ਉਹਨਾਂ ਦੀ ਕੀ ਅਵਸਥਾ? ਸਭ ਕੋ ਤੇਰਾ, ਮਹਾਰਾਜ ਜੋ ਕੁਝ ਵੀ ਹੈ ਸਾਰਾ ਕੁਝ ਤੇਰਾ ਹੀ ਹੈ, ਤੂੰ ਸਭਨਾ ਕਾ ਤੇ ਤੂੰ ਸਾਰਿਆਂ ਦਾ ਹੈ ਮਾਲਕ।
ਓ ਤੇਰਾ ਤੂੰ ਹਮਾਰਾ,
ਇਸ ਲਈ ਮਹਾਰਾਜ ਅਸੀਂ ਤੇਰੇ ਹੈ ਤੇ ਤੂੰ ਸਾਡਾ ਹੈ, ਐਸਾ ਉਹਨਾਂ ਦਾ ਨਿਸ਼ਚਾ ਬਣ ਗਿਆ ਹੈ।
ਯੁਗ ਮਹਿ ਰਾਮ ਨਾਮ ਨਿਸਤਾਰਾ,
ਯੁਗ ਇਸ ਸਮੇਂ ਵਿੱਚ ਭਾਈ ਨਾਮ ਜਪ ਕੇ ਹੀ ਪਾਰ ਉਤਾਰਾ ਹੋਏਗਾ।
ਸਾਜਨ ਆਏ ਬੁੱਠੇ ਘਰ ਮਾਹੀ,
ਇਹਨਾਂ ਨੇ ਨਾਮ ਜਪਿਆ ਉਹਨਾਂ ਉੱਤੇ ਬਖਸ਼ਿਸ਼ ਕੀ ਹੋਈ ਹੈ? ਬਖਸ਼ਿਸ਼ ਦੱਸਦੇ ਹੈ, ਸਾਜਨ ਆਏ ਬੁੱਠੇ ਘਰ ਮਾਹੀ, ਹਿਰਦੇ ਰੂਪ ਘਰ ਦੇ ਵਿੱਚ ਸ਼ੁਭ ਗੁਣਾ ਰੂਪ ਸੱਜਣ ਉਹਨਾਂ ਦੇ ਆ ਕੇ ਸੱਜ ਗਏ ਹੈ, ਬੁੱਠੇ ਨਾਮ ਵਸ ਗਏ ਹੈ। ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਸਤਸੰਤੋਖ, ਦਇਆ, ਧਰਮ, ਧੀਰਜ, ਕਰਣਾ, ਮੁਦਤਾ, ਮੈਤਰੀ, ਉਪੇਖਿਆ, ਇਹ ਸ਼ੁਭ ਗੁਣ ਹੈ। ਸ਼ੁਭ ਗੁਣ ਮਨੁੱਖ ਦੇ ਅਸਲੀ ਸੱਜਣ ਹੈ, ਜਿਹੜੇ ਬੰਦੇ ਨੂੰ ਦੁੱਖਾਂ ਤੋਂ ਛੁਡਾ ਦਿੰਦੇ ਹੈ। ਔਗੁਣ ਜਿਹੜੇ ਬੰਦੇ ਨੂੰ, ਮਨੁੱਖ ਨੂੰ ਦੁੱਖਾਂ ਵਿੱਚ ਫਸਾ ਦਿੰਦੇ ਹੈ। ਨਾਨਕ ਔਗੁਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਅਨ ਸੇ ਭਾਈ ਸੇ ਵੀਰ। ਇਸ ਕਰਕੇ ਸ਼ੁਭ ਗੁਣ ਸੁੱਖ ਦਿੰਦੇ, ਔਗੁਣ ਦੁੱਖ ਦਿੰਦੇ ਹੈ। ਸ਼ੁਭ ਗੁਣ ਗੁਰਮੁਖਾਂ ਦੇ ਹਿਰਦੇ ਵਿੱਚ ਆ ਕੇ ਵਸ ਜਾਂਦੇ ਆ ਭਾਈ, ਅਸਲੀ ਸੱਜਣ ਤਾਂ ਸ਼ੁਭ ਗੁਣ ਹਨ।
ਹਰ ਗੁਣ ਗਾਵੇ ਤ੍ਰਿਪਤ ਅਗਾਹੀ,
ਜਿਹਨਾਂ ਨੇ ਹਰੀ ਦੇ ਗੁਣ ਗਾਏ ਹੈ ਨਾ, ਉਹਨਾਂ ਦੀ ਐਨ ਤ੍ਰਿਪਤੀ ਹੋ ਗਈ ਹੈ, ਅਗਾਹੀ ਨਾਮ ਐਨ ਰੱਜ ਗਏ ਹੈ, ਕੋਈ ਭੁੱਖ ਨਹੀਂ ਰਹਿ ਗਈ, ਕਰ ਸ਼ਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਉਹਨਾਂ ਦੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ, ਐਨ ਤ੍ਰਿਪਤੀ ਹੋ ਗਈ ਹੈ, ਪੂਰਨ ਤ੍ਰਿਪਤੀ ਹੋ ਗਈ ਹੈ, ਪੂਰਨ ਰਜਾ ਰੱਜ ਆ ਗਿਆ ਹੈ, ਕੋਈ ਵਾਸ਼ਨਾ ਕੋਈ ਇੱਛਾ ਨਹੀਂ ਰਹਿੰਦੀ ਦੁਨੀਆਂ ਦੀ।
ਹਰ ਗੁਣ ਗਾਏ ਸਦਾ ਤ੍ਰਿਪਤਾਸੀ,
ਹਰੀ ਦੇ ਗੁਣਾਂ ਨੂੰ ਗਾਉਣ ਵਾਲੇ ਸਦਾ ਹੀ ਤ੍ਰਿਪਤ ਰਹਿੰਦੇ ਹੈ, ਕਦੇ ਕਿਸੇ ਤਰ੍ਹਾਂ ਦੀ ਵਾਸ਼ਨਾ ਫੁਰਨਾ ਮਨ ਵਿੱਚ ਕਾਮਨਾ ਨਹੀਂ ਉੱਠਦੀ ਉਹਨਾਂ ਦੇ।
ਫਿਰ ਭੁੱਖ ਨਾ ਲੱਗੇ ਆਏ,
ਕੋਈ ਸੰਸਾਰਕ ਪਦਾਰਥਾਂ ਦੀ ਭੁੱਖ ਨਹੀਂ ਲੱਗਦੀ ਉਹਨਾਂ ਨੂੰ ਆ ਕੇ ਦੁਬਾਰਾ।
ਦਹਿ ਦਿਸ ਪੂਜ ਹੋਵੇ ਹਰ ਜਨ ਕੀ,
ਹਰੀ ਦੇ ਜਨ ਪਿਆਰਿਆਂ ਦੀ, ਨਾਮ ਜਪਣ ਵਾਲਿਆਂ ਦੀ, ਜਿਹਨਾਂ ਦੀ ਐਸੀ ਅਵਸਥਾ ਹੈ ਉਹਨਾਂ ਦੀ ਪੂਜਾ ਭਾਈ ਦਸੋਂ ਦਿਸ਼ਾਵਾਂ ਵਿੱਚ, ਚਾਰ ਦਿਸ਼ਾਵਾਂ ਚਾਰ ਕੋਨਾ ਧਰਤੀ ਆਕਾਸ਼, ਇਹਨਾਂ ਦਸੋਂ ਦਿਸ਼ਾਵਾਂ ਦੇ ਵਿੱਚ ਹੀ ਜੇ ਨਾਨਕ ਸਤਿਗੁਰੂ ਪੂਜਿਆ ਤਿੰਨ ਹਰ ਪੂਜ ਕਰਾਵਾ, ਉਹਨਾਂ ਦੀ ਦਸੋਂ ਦਿਸ਼ਾਵਾਂ ਦੇ ਵਿੱਚ ਹੀ ਪੂਜਾ ਹੁੰਦੀ ਹੈ, ਦੁਨੀਆ ਸਤਿਕਾਰ ਕਰਦੀ, ਆਓ ਬੈਠਾ ਤਰ ਸਭ ਥਾਈ, ਉਹਨਾਂ ਕਤਹੂੰ ਬਾਤਾ, ਇਉਂ ਉਹਨਾਂ ਦੀ ਪੂਜਾ ਹੁੰਦੀ ਹੈ।
ਜੋ ਹਰ ਹਰ ਨਾਮ ਧਿਆਏ,
ਉਹਨਾਂ ਦੀ ਪੂਜਾ ਸਤਿਕਾਰ ਹੁੰਦਾ ਜਿਨ੍ਹਾਂ ਨੇ ਨਾਮ ਨੂੰ ਧਿਆਉਣਾ ਕੀਤਾ, ਜੋ ਸਾਰੇ ਪਾਪਾਂ ਦਾ ਨਾਸ਼ਕ ਹੈ ਵਾਹਿਗੁਰੂ ਪਰਮੇਸ਼ਰ।
ਨਾਨਕ ਹਰ ਆਪੇ ਜੋੜ ਵਿਛੋੜੇ,
ਹੁਣ ਇੱਥੇ ਵੀ ਭਾਵ ਸਾਧ ਸੰਗ ਜੀ ਕਿੰਨਾ ਸਤਿਗੁਰੂ ਜੀ ਨੇ ਸਿਧਾਂਤਕ ਰੱਖਿਆ। ਆਪਾਂ ਆਮ ਸਧਾਰਨ ਅਰਥ ਕਰ ਦੇਣਗੇ ਕਿ ਆਪ ਹੀ ਜੋੜਨ ਵਾਲਾ ਆਪ ਹੀ ਵਿਛੋੜਨ ਵਾਲਾ, ਇਹਦਾ ਅਰਥ ਇਹ ਨਹੀਂ। ਇੱਕ ਅਰਥ ਜਿਹੜਾ ਕਹਿੰਦੇ ਹੈ ਨਾ ਕਈ ਵਿਅਕਤੀ ਜਾਂ ਕਈ ਵਿਦਵਾਨ ਵੀ ਕਿ ਇੱਕ ਅਰਥ, ਇੱਕ ਅਰਥ ਨਹੀਂ ਸਾਧ ਸੰਗਤ ਜੀ, ਬਹੁਤ ਗੁਰਬਾਣੀ ਦੇ ਗੁਰ ਸ਼ਬਦ ਦੇ ਭਾਵ ਅਨੁਸਾਰ ਅੰਤਰੀਵ ਅਰਥ, ਅਨੁਭਵੀ ਅਰਥ, ਅੱਖਰੀ ਅਰਥ, ਇਉਂ ਵੱਖ ਵੱਖ ਸਤਿਗੁਰੂ ਜੀ ਨੇ ਨਿਰਣੇ ਕੀਤੇ ਆ। ਨਾਨਕ ਹਰ ਆਪੇ ਜੋੜ ਵਿਛੋੜੇ, ਧੰਨ ਗੁਰੂ ਅਮਰਦਾਸ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤੀਜੀ ਜੋਤ ਪ੍ਰਮਾਣ ਕਰਦੇ ਆ, ਜਿਨ੍ਹਾਂ ਨੂੰ ਹਰੀ ਨੇ ਆਪਣੇ ਨਾਲ ਜੋੜ ਦਿੱਤਾ, ਜੋੜ ਲਿਆ, ਮੇਲ ਲਿਆ, ਉਹਨਾਂ ਦੇ ਅੰਦਰੋਂ ਔਗਣਾਂ ਨੂੰ ਵਿਛੋੜ ਦਿੱਤਾ, ਦੂਰ ਕਰ ਦਿੱਤਾ, ਨਿਵਿਰਤ ਕਰ ਦਿੱਤਾ, ਉਹਨਾਂ ਦਾ ਔਗਣਾਂ ਤੋਂ ਵਿਛੋੜਾ ਪੈ ਗਿਆ, ਉਹਨਾਂ ਦੇ ਸ਼ੁਭ ਗੁਣ ਆ ਕੇ ਵਸ ਜਾਂਦੇ। ਸਾਜਨ ਆਏ ਬੁੱਠੇ ਕਰਮਾਂ, ਜਿੱਥੇ ਸ਼ੁਭ ਗੁਣ ਆ ਗਏ ਉੱਥੋਂ ਔਗਣ ਚਲੇ ਗਏ, ਦੂਰ ਹੋ ਗਏ, ਨਿਵਿਰਤ ਹੋ ਗਏ। ਕਿਉਂ ਭਾਈ ਹਰੀ ਵਿਛੋੜ ਦਿੰਦਾ, ਦੂਰ ਕਰ ਦਿੰਦਾ, ਨਿਵਿਰਤ ਕਰ ਦਿੰਦਾ, ਉਹਨਾਂ ਦੇ ਸਮੂਹ ਔਗਣਾਂ ਦੋਸ਼ਾਂ ਨੂੰ ਪਾਪਾਂ ਨੂੰ ਦੂਰ ਕਰ ਦਿੰਦਾ ਹੈ।
ਹਰ ਬਿਨ ਕੋ ਦੂਜਾ ਨਾ,
ਉਹਨਾਂ ਨੂੰ ਐਸੀ ਬ੍ਰਹਮ ਦ੍ਰਿਸ਼ਟੀ ਪ੍ਰਾਪਤ ਹੋ ਜਾਂਦੀ ਹੈ, ਭਾਈ ਘਨੱਈਆ ਜੀ ਜੈਸੇ, ਭਾਈ ਨੰਦ ਲਾਲ ਸਿੰਘ ਜੀ ਜੈਸੀ, ਨੂਰ ਹਰਦਰ ਚਸ਼ਮ ਗੁਰੂ ਗੋਬਿੰਦ ਸਿੰਘ, ਰੂਹ ਹਰਦਰ ਜਿਸਮ ਗੁਰੂ ਗੋਬਿੰਦ ਸਿੰਘ, ਕਿ ਹਰੀ ਵਾਹਿਗੁਰੂ ਤੋਂ ਬਿਨਾਂ ਦੂਜਾ ਕੋਈ ਦਿਖਾਈ ਨਹੀਂ ਦਿੰਦਾ, ਐਸੀ ਅੰਮ੍ਰਿਤ ਦ੍ਰਿਸ਼ਟੀ ਉਹਨਾਂ ਨੂੰ ਪ੍ਰਾਪਤ ਹੋਈ ਹੈ।
ਸਾਜਨ ਆਏ ਬੁੱਠੇ ਘਰ ਮਾਹੀ,
ਹੁਣ ਭਾਈ ਉਹਨਾਂ ਦੇ ਹਿਰਦੇ ਰੂਪ ਘਰ ਦੇ ਵਿੱਚ ਅੰਤਹ ਕਰਨ ਦੀ ਸੇਜਾ ਦੇ ਉੱਤੇ ਸਾਜਨ ਸਾਰਿਆਂ ਦਾ ਪਿਆਰਾ ਜੋ ਵਾਹਿਗੁਰੂ ਪਰਮੇਸ਼ਰ ਹੈ, ਉਹ ਆਪ ਆ ਕੇ ਵਸ ਜਾਂਦਾ, ਆਪ ਆ ਕੇ ਉੱਥੇ ਨਿਵਾਸ ਕਰਦਾ, ਜਿਹਨਾਂ ਉੱਤੇ ਇਹ ਮਹਾਨ ਬਖਸ਼ਿਸ਼ ਹੁੰਦੀ ਹੈ। ਜਿੱਥੇ ਹਰੀ ਸੱਜਣ ਆ ਗਿਆ ਉੱਥੋਂ ਔਗਣ ਚਲੇ ਗਏ, ਉਹਨਾਂ ਦਾ ਵਿਛੋੜਾ ਪੈ ਗਿਆ, ਦੂਰ ਹੋ ਗਏ। ਸੋ ਸਾਧ ਸੰਗਤ ਜੀ, ਇਸ ਕਰਕੇ ਸਤਿਗੁਰੂ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤੇ ਸਨ, ਸਮਾਂ ਆਗਿਆ ਨਹੀਂ ਦਿੰਦਾ, ਭੁੱਲਾਂ ਚੁੱਕਾਂ ਆਪ ਗੁਰੂ ਕੀ ਸੰਗਤ ਨੇ ਅਤੇ ਸਤਿਗੁਰਾਂ ਨੇ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸਾਰੀਆਂ ਸੰਗਤਾਂ ਦਾ ਰੋਮ ਰੋਮ ਕਰਕੇ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਹੈ।
ਨਾਨਕ ਹਰ ਆਪੇ ਜੋੜ ਵਿਛੋੜੇ, ਹਰ ਬਿਨ ਕੋ ਦੂਜਾ ਨਾਹੀ, ਸਾਜਨ ਆਏ ਬੁੱਠੇ ਘਰ ਮਾਹੀ।
ਵਾਹਿਗੁਰੂ ਜੀ ਕਾ ਖਾਲਸਾ।